ਵਾਹਿ ਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰੂ ਸਵਾਰਿਓ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਮੁਬਾਰਕ ਰਸ਼ਨਾ ਤੋਂ ਉਚਾਰਨ ਕੀਤੀ ਕੋਈ ਬਾਣੀ, ਜਿਸ ਬਾਣੀ ਦਾ ਸਰਲੇਖ ਹੈ ਗਾਥਾ, ਇਸ ਦੇ 19ਵੇਂ ਸ਼ਲੋਕ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ ਤੇ ਇਸ ਸ਼ਲੋਕ ਦਾ ਭਾਵ ਕੀ ਹੈ ਅਸੀਂ ਇਸ ਸ਼ਲੋਕ ਦੀ ਵਿਆਖਿਆ ਵਿਚਾਰ ਕਰਨੀ ਹੈ। ਪਰ ਆਰੰਭ ਵਿੱਚ ਇੰਨਾ ਕੁ ਪਤਾ ਜ਼ਰੂਰ ਹੋਵੇ ਕਿ ਜਿਹੜੀ ਆਪਾਂ ਵਿਚਾਰ ਕਰਨ ਲੱਗੇ ਹਾਂ ਇਸ ਸ਼ਲੋਕ ਦਾ ਕੇਂਦਰੀ ਭਾਵ ਕੀ ਹੈ। ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਨੇ ਅੰਮ੍ਰਿਤ ਬਚਨ ਕਹੇ ਨੇ ਕਿ ਜਿਸ ਮਨੁੱਖ ਨੇ ਜਨਮ ਤੇ ਮਰਨ ਦੇ ਗੇੜੇ ਤੋਂ ਬਚਣਾ ਹੈ, ਇਸ ਭਵ ਸਾਗਰ ਨੂੰ ਇਸ ਭਵ ਜਲ ਨੂੰ ਤਰਨਾ ਉਹ ਲੋਚਦਾ ਹੈ ਤੇ ਆ ਦੋ ਗੱਲਾਂ ਉਹ ਆਪਣੀ ਜ਼ਿੰਦਗੀ ਵਿੱਚ ਘੁੱਟ ਕੇ ਪੱਲੇ ਬੰਨ ਲਏ। ਪਹਿਲਾ ਬਚਨ ਕਿ ਉਹ ਨੇਮ ਨਾਲ ਸਤ ਸੰਗਤ ਕਰੇ, ਸਾਧ ਸੰਗਤ ਵਿੱਚ ਜਾਏ ਤੇ ਦੂਸਰਾ ਉੱਥੇ ਬੈਠ ਕੇ ਸਾਧ ਸੰਗਤ ਵਿੱਚ ਜਾ ਕੇ ਆਪਣੀ ਰਸਨਾ ਤੋਂ ਸ਼ੁਭ ਬੋਲ ਬੋਲੇ। ਸ਼ੁਭ ਬਚਨ ਦਾ ਆਖਰੀ ਅਰਥ ਦੁਨਿਆਵੀ ਗੱਲਾਂ ਨਹੀਂ, ਸ਼ੁਭ ਬੋਲ ਦਾ ਅਰਥ ਹੈ ਸਤਿਗੁਰੂ ਜੀ ਦਾ ਜੋ ਅੰਮ੍ਰਿਤ ਬਚਨ ਹੈ, ਜੋ ਉਹਨਾਂ ਦਾ ਉਪਦੇਸ਼ ਗੁਰੂ ਕਾ ਸ਼ਬਦ ਹੈ, ਉਸ ਸ਼ਬਦ ਦੀ ਕਮਾਈ ਕਰੇ, ਸੰਗਤ ਵਿੱਚ ਬੈਠ ਕੇ ਪਰਮੇਸ਼ਵਰ ਦੀ ਕੀਰਤੀ ਕਰੇ। ਬਸ ਇਹ ਦੋ ਤਰੀਕੇ ਨੇ ਮਨੁੱਖ ਇਸ ਜਨਮ ਤੇ ਮਰਨ ਦੇ ਦੁੱਖ ਤੋਂ ਬਚ ਸਕਦਾ ਹੈ। ਆਓ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਟੇਕ ਲਈਏ। ਆਪ ਬਖਸ਼ੋ ਇਕਾਗਰਤਾ, ਹਜ਼ੂਰ ਕਿਰਪਾਲੂ ਜੀ ਮਿਹਰ ਕਰਨ, ਆਪ ਵਿੱਚ ਵਰਤ ਕੇ ਆਪਣੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਭੈ ਭਾਵਨੀ ਇਕਾਗਰਤਾ ਨਾਲ ਆਪ ਹੀ ਕਰਾ ਲੈਣ। ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ, ਇਹ ਸਮਾਜ ਵਿੱਚ ਰਹਿਣਾ ਹੀ ਪਸੰਦ ਕਰਦਾ ਤੇ ਜਿਹੋ ਜਿਹੇ ਸਮਾਜ ਵਿੱਚ ਜਿਹੋ ਜਿਹੀ ਸੋਭਤ ਵਿੱਚ ਮਨੁੱਖ ਰਹੇਗਾ ਕੁਦਰਤੀ ਤੌਰ ਤੇ ਇਸ ਦਾ ਸੁਭਾਅ ਵੀ ਉਸੇ ਤਰ੍ਹਾਂ ਹੀ ਬਣ ਜਾਂਦਾ ਹੈ। ਜਿਸ ਸਮੂਹ ਵਿੱਚ, ਜਿਸ ਟੋਲੇ ਵਿੱਚ, ਜਿਸ ਥਾਂ ਤੇ, ਜਿਸ ਬਰਾਦਰੀ ਤੇ ਮਨੁੱਖ ਰਹਿੰਦਾ, ਕੁਝ ਐਸੇ ਗੁਣ ਨੇ ਜਾਂ ਔਗਣ ਨੇ ਜਿਹੜੇ ਬਿਨਾਂ ਤਰੱਦਦ ਤੋਂ, ਬਿਨਾਂ ਮੁਸ਼ਕਤ ਤੋਂ, ਬਿਨਾਂ ਕਿਸੇ ਘਾਲਣਾ ਤੋਂ ਜਿਸ ਥਾਂ ਤੇ ਬੈਠਦਾ ਉਥੋਂ ਦੇ ਲੋਕ ਪੁਰਖਾਂ ਦੀ ਸੰਗਤ ਕਰਨ ਕਰਕੇ ਬਦੋ ਬਦੀ ਉਹਦੇ ਅੰਦਰ ਪ੍ਰਵੇਸ਼ ਕਰ ਜਾਂਦੇ। ਜਿਹੋ ਜਿਹਾ ਸਮਾਜ ਵਿੱਚ ਜਿਹੋ ਜਿਹਾ ਚੁਗਰਦਾ ਇਸ ਦਾ ਹੋਵੇਗਾ, ਉਹ ਕੁਝ ਮਨੁੱਖ ਆਪਣੇ ਮਨ ਦੇ ਉੱਤੇ ਗੁਣਾ ਔਗੁਣਾ ਦਾ ਪ੍ਰਭਾਵ ਕਬੂਲਦਾ ਹੈ। ਸਿਆਣੇ ਪੁਰਸ਼ਾਂ ਨੇ ਇਸ ਗੱਲ ਨੂੰ ਸਮਝਾਉਣ ਦੇ ਲਈ ਕੁਝ ਦੁਨਿਆਵੀ ਉਦਾਹਰਣਾਂ ਲਈਆਂ ਨੇ ਕਿ ਮਨੁੱਖ ਦਾ ਮਨ ਕਿਸ ਤਰ੍ਹਾਂ ਆਪਣੇ ਨੇੜੇ ਬੈਠੇ ਹੋਏ ਕਿਸੇ ਆਦਮੀ ਦੇ ਗੁਣਾਂ ਤੇ ਔਗੁਣਾਂ ਦਾ ਅਸਰ ਕਬੂਲਦਾ ਹੈ। ਸਿਆਣੇ ਕਹਿੰਦੇ ਨੇ ਮਨੁੱਖ ਦਾ ਮਨ ਇੱਕ ਨਿਰਮਲ ਸ਼ੀਸ਼ੇ ਦੀ ਤਰ੍ਹਾਂ ਹੈ ਤੇ ਜਿਹੋ ਜਿਹਾ ਸ਼ੀਸ਼ੇ ਦੇ ਉੱਤੇ ਪ੍ਰਤੀਬਿੰਬ ਪਏਗਾ, ਜਿਹੋ ਜਿਹਾ ਅਕਸ ਹੋਵੇਗਾ, ਕੁਦਰਤੀ ਤੌਰ ਤੇ ਸ਼ੀਸ਼ੇ ਨੇ ਉਹ ਕੁਝ ਹੀ ਦੱਸ ਦੇਣਾ ਹੈ। ਜੇ ਸ਼ੀਸ਼ੇ ਦੇ ਸਾਹਮਣੇ ਕੋਈ ਲਾਲ ਰੰਗ ਵਾਲੀ ਚੀਜ਼ ਹੈ ਤੇ ਸ਼ੀਸ਼ੇ ਦੇ ਅੰਦਰ ਨੇ ਉਸ ਦੀ ਲਾਲੀ ਨੂੰ ਹੀ ਬਾਹਰ ਪ੍ਰਗਟ ਕਰਨਾ ਹੈ। ਤਵਜੋ ਦਿਓ, ਸਿਰਫ ਅੱਜ ਦੀ ਵਿਚਾਰ ਦਾ ਵਿਸ਼ਾ ਇਹ ਹੈ, ਗੁਰੂ ਅਰਜੁਨ ਦੇਵ ਜੀ ਦੇ ਅੰਦਰ ਦੇ ਬਚਨ ਨੇ ਜੇ ਜਨਮ ਮਰਨ ਦੇ ਦੁੱਖ ਤੋਂ ਬਚਣਾ ਹੀ, ਭਵ ਸਾਗਰ ਦੀਆਂ ਲਹਿਰਾਂ ਤੋਂ ਬਚਣਾ ਹੀ, ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਸ਼ਿਫਤ ਕਰਿਆ, ਸਿਰਫ ਇਹ ਤਰੀਕਾ ਹੈ। ਅਰਜ਼ ਮੈਂ ਕਰ ਰਿਹਾ ਕਿ ਸੰਗਤ ਦਾ ਅਸਰ, ਚੁਗਿਰਦੇ ਦਾ ਅਸਰ ਮਨੁੱਖ ਕਬੂਲਦਾ ਹੈ। ਮਨੁੱਖ ਦਾ ਮਨ ਇੱਕ ਦਰਪਣ ਦੀ ਤਰ੍ਹਾਂ, ਇੱਕ ਸ਼ੀਸ਼ੇ ਦੀ ਤਰ੍ਹਾਂ ਹੈ। ਜਿਹੋ ਜਿਹਾ ਅਕਸ ਦਰਪਣ ਉੱਤੇ ਪਏਗਾ, ਸ਼ੀਸ਼ੇ ਉੱਪਰ ਪਏਗਾ, ਉਹ ਕੁਛ ਹੀ ਉਹਨੇ ਆਪਣੇ ਅੰਦਰੋਂ ਬਾਹਰ ਦਿਖਾਉਣਾ ਹੈ। ਜੇ ਲਾਲ ਰੰਗ ਅਸੀਂ ਉਸ ਸ਼ੀਸ਼ੇ ਦੇ ਸਾਹਮਣੇ ਰੱਖਾਂਗੇ ਤੇ ਸ਼ੀਸ਼ੇ ਨੇ ਉਸ ਨੂੰ ਸਫੈਦ ਨਹੀਂ ਕਰ ਦੇਣਾ। ਜੇ ਲਾਲ ਹੈ ਤੇ ਦਰਪਣ ਨੇ ਲਾਲ ਹੀ ਉਹ ਰੰਗ ਬਾਹਰ ਪ੍ਰਗਟ ਕਰਨਾ ਹੈ, ਆਪਣੇ ਵਿੱਚੋਂ ਵੀ ਉਹ ਦਿਖਾਉਣਾ ਹੈ। ਜੇ ਆਪਾਂ ਕਿਤੇ ਪੀਲਾ ਰੰਗ ਉਹਦੇ ਸਾਹਮਣੇ ਕਰ ਦਿੱਤਾ ਤੇ ਉਸ ਸ਼ੀਸ਼ੇ ਨੇ ਉਸ ਪੀਲੇ ਰੰਗ ਨੂੰ ਹੀ ਬਾਹਰ ਪ੍ਰਗਟ ਕਰਨਾ ਹੈ। ਮੁਕਤੀ ਗੱਲ ਇਹ ਕਿ ਜੈਸਾ ਵੀ ਅਕਸ ਸ਼ੀਸ਼ੇ ਉੱਤੇ ਪਏਗਾ, ਉਹ ਕੁਝ ਉਹਨੇ ਆਪਣੇ ਅੰਦਰੋਂ ਬਾਹਰ ਕੱਢਣਾ ਹੈ। ਹਕੀਕਤ ਹੈ, ਮਨੁੱਖੀ ਮਨ ਇੱਕ ਸ਼ੀਸ਼ੇ ਦੀ ਤਰ੍ਹਾਂ ਹੈ। ਜਿਹੋ ਜਿਹਾ ਵਿਚਾਰ ਰੋਜ਼ ਇਹ ਚਿਤਵਦ ਹੈ ਤੇ ਜੈਸੇ ਲੋਕਾਂ ਦੀ ਰੋਜ਼ ਸੰਗਤ ਕਰਦਾ ਹੈ, ਕੁਝ ਸਮੇਂ ਤੋਂ ਬਾਅਦ ਇਹਦੇ ਅੰਦਰ ਦੇ ਵਿਚਾਰ ਵੀ ਉਹ ਜਿਹਾ ਬਣ ਜਾਂਦੇ। ਮਨੁੱਖ ਦਾ ਮਨ ਸ਼ੀਸ਼ੇ ਦੀ ਤਰ੍ਹਾਂ ਹੈ, ਜਿਹੋ ਜਿਹਾ ਲੋਕਾਂ ਦੇ ਸ਼ਬਦ ਸੁਣੇ, ਕੁਝ ਸਮੇਂ ਤੋਂ ਬਾਅਦ ਬਦੋ ਬਦੀ ਇਹਦਾ ਅੰਦਰ ਉਹ ਕੁਛ ਹੀ ਬੋਲੇਗਾ। ਦੂਸਰੀ ਉਦਾਹਰਨ ਸਿਆਣੇ ਦਿੰਦੇ ਨੇ ਕਿ ਮਨੁੱਖ ਦਾ ਮਨ ਇੱਕ ਪਾਣੀ ਦੀ ਤਰ੍ਹਾਂ ਹੈ ਤੇ ਪਾਣੀ ਵਿੱਚ ਜੈਸਾ ਵੀ ਰੰਗ ਘੋਲ ਦਿਓਗੇ, ਪਾਣੀ ਨੇ ਉਸੇ ਤਰ੍ਹਾਂ ਹੀ ਬਣ ਜਾਣਾ ਹੈ। ਉਹਦਾ ਆਪਣਾ ਰੰਗ ਕੋਈ ਨਹੀਂ, ਜੋ ਰੰਗ ਪਾਣੀ ਵਿੱਚ ਘੋਲਿਆ ਉਹ ਕੁਝ ਹੀ ਪਾਣੀ ਬਣ ਗਿਆ। ਮਨੁੱਖ ਦਾ ਮਨ ਇੱਕ ਪਾਣੀ ਦੀ ਤਰ੍ਹਾਂ ਹੈ, ਜਿਹੋ ਜਿਹਾ ਰੰਗ ਦੀ ਸੰਗਤ ਮਨੁੱਖ ਦੇ ਮਨ ਨੂੰ ਮਿਲੇਗੀ, ਕੁਝ ਸਮੇਂ ਤੋਂ ਬਾਅਦ ਬੰਦੇ ਦਾ ਅੰਦਰ ਵਾਲਾ ਵੀ ਉਸੇ ਤਰ੍ਹਾਂ ਰੰਗਿਆ ਜਾਏ। ਤੀਸਰੀ ਉਦਾਹਰਨ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਸਿਰ ਮੈਂ ਅਰਜ਼ ਕਰ ਰਿਹਾ, ਜਿੱਥੇ ਆਪਾਂ ਰਹਿੰਦੇ ਹਾਂ ਉਥੋਂ ਦੇ ਵਿਚਾਰਾਂ ਦਾ ਅਸਰ ਆਪਾਂ ਕਬੂਲ ਨਹੀਂ। ਹਜ਼ੂਰ ਕਿਰਪਾਲੂ ਜੀ ਨੇ ਤੀਸਰਾ ਪ੍ਰਮਾਣ ਅੰਮ੍ਰਿਤ ਬਾਣੀ ਵਿੱਚ ਦਿੱਤਾ ਹੈ। ਕਹਿੰਦੇ ਨੇ ਮਨੁੱਖ ਦਾ ਮਨ ਇੱਕ ਉੱਡਦੇ ਹੋਏ ਪਰਿੰਦੇ ਦੀ ਤਰ੍ਹਾਂ ਹੈ, ਪੰਛੀ ਦੀ ਤਰ੍ਹਾਂ ਹੈ, ਪਰ ਇਸ ਦੀ ਉਡਾਰੀ ਵੀ ਬਹੁਤ ਤੇਜ਼ ਹੈ, ਇਹਦਾ ਸਫ਼ਰ ਵੀ ਬਹੁਤ ਲੰਬੇਰਾ ਹੈ। ਕਹਿੰਦੇ ਨੇ ਜੇ ਤਾਂ ਇਹ ਮਨੁੱਖੀ ਮਨ ਕਿਤੇ ਪਰਮਾਤਮਾ ਵਾਲੇ ਪਾਸੇ ਉਡਾਰੀ ਮਾਰਨ ਲੱਗ ਪਏ ਤੇ ਕਰੋੜਾਂ ਜਨਮਾਂ ਦੇ ਵਿਛੋੜੇ ਖਤਮ ਹੋ ਜਾਂਦੇ ਨੇ, ਸਾਈਂ ਦੇ ਚਰਨਾਂ ਵਿੱਚ ਅਭੇਦ ਹੋ ਸਕਦਾ, ਤੇ ਜੇ ਇਹ ਮਨੁੱਖੀ ਮਨ ਕਿਤੇ ਪਰਮਾਤਮਾ ਤੋਂ ਦੂਰ ਚਲਾ ਜਾਏ ਤੇ ਕਰੋੜਾਂ ਜਨਮਾਂ ਦੇ ਇਹਦੀ ਪਰਮਾਤਮਾ ਨਾਲ ਦੂਰੀ ਵੀ ਪੈ ਸਕਦੀ ਹੈ। ਫਿਰ ਇਹਦਾ ਸੁਭਾਅ ਹੈ, ਇੰਨਾ ਤੇਜ਼ ਹੈ, ਪੰਛੀ ਦੀ ਤਰ੍ਹਾਂ ਜਿਸ ਰੁੱਖ ਤੇ ਬੈਠਦਾ ਤੇ ਉਸ ਰੁੱਖ ਦੇ ਉੱਤੇ ਬੈਠ ਕੇ ਜੈਸੇ ਫਲ ਲੱਗੇ ਨੇ ਉਹਨਾਂ ਨੂੰ ਚੁੰਝ ਮਾਰ ਕੇ ਜੇ ਪਰੰਦਾ ਚੱਕਦਾ ਹੈ ਤੇ ਬੰਦਾ ਜਿਹੋ ਜਿਹੀ ਸੰਗਤ ਵਿੱਚ ਬੈਠੇਗਾ, ਕੁਦਰਤੀ ਤੌਰ ਤੇ ਉਹੋ ਜਿਹਾ ਫਲ ਇਹਦੀ ਜ਼ਿੰਦਗੀ ਵਿੱਚ ਉਹਦਾ ਰਸ ਮਾਣੇਗਾ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਮਿਹਰ ਕੀਤੀ ਤੇ ਬਖਸ਼ਿਸ਼ ਭਰਿਆ ਬਚਨ ਕਿਉਂ ਨੇ, ਕਹਿਣ ਲੱਗੇ ਕਬੀਰ ਮਨ ਪੰਖੀ ਭਇਆ ਉੱਡ ਉੱਡ ਦਹਿ ਦਿਸ਼ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਜਿਹੋ ਜੀ ਸੰਗਤ ਮਿਲੀ ਮਨ ਪੰਛੀ ਨੇ ਉਹੋ ਜਿਹਾ ਫਲ ਖਾਣੇ ਸ਼ੁਰੂ ਕਰ ਦਿੱਤੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਨੁੱਖੀ ਉਧਾਰ ਦੇ ਲਈ ਹਜ਼ੂਰ ਨੇ ਕੁਝ ਸ਼ਬਦ ਬਾਣੀ ਵਿੱਚ ਸਾਨੂੰ ਦਿੱਤੇ। ਭਾਵਾਂ ਅੱਜ ਉਹ ਸ਼ਬਦ ਸਾਡੇ ਕੇਵਲ ਇਸ ਚਮੜੀ ਦੀ ਜ਼ਬਾਨ ਤੱਕ ਸੀਮਤ ਰਹਿ ਗਏ ਨੇ, ਤੁਰ ਅੰਦਰ ਉਹ ਸ਼ਬਦ ਸਾਡੇ ਘਰ ਨਹੀਂ ਕਰਦੇ ਪਏ। ਉਹ ਸ਼ਬਦ ਸਾਨੂੰ ਸਤਿਗੁਰੂ ਨੇ ਆਪਣੇ ਅੰਦਰ ਦੀ ਤਹਿ ਵਿੱਚੋਂ ਦਿੱਤੇ। ਉਹ ਸ਼ਬਦ ਸਨ ਸਾਧ ਸੰਗਤ, ਸਤ ਸੰਗਤ, ਸੰਤ ਸੰਗਤ, ਗੁਰੂ ਸੰਗਤ, ਗੁਰਮੁਖਾਂ ਦਾ ਮੇਲ। ਹੁਣ ਇਹ ਜਿਹੜੇ ਸ਼ਬਦ ਵਾਰ ਵਾਰ ਅੰਮ੍ਰਿਤ ਬਾਣੀ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ, ਆਖਿਰ ਇਨ੍ਹਾਂ ਸ਼ਬਦਾਂ ਦਾ ਕੋਈ ਭਾਵ ਅਰਥ ਹੈ? ਅਸੀਂ ਇਹ ਸ਼ਬਦ ਸਾਰੇ ਵਰਤਨੇ ਹਾਂ ਵੀ ਸਤ ਸੰਗਤ ਕਰਨ ਚੱਲੇ ਹਾਂ, ਤੇ ਜਿਹੜਾ ਬੰਦਾ ਸਤ ਸੰਗਤ ਵਿੱਚ ਆਉਂਦਾ ਹੈ, ਕੁਝ ਸਮੇਂ ਤੋਂ ਬਾਅਦ ਅਸੀਂ ਇਹ ਸ਼ਬਦ ਵਰਤਨ ਲੱਗ ਪੈਂਦੇ ਹਾਂ, ਇਹ ਸੱਜਣ ਸਤ ਸੰਗੀ ਹੈ। ਹੁਣ ਜੇ ਕਿਸੇ ਇਸੇ ਦੋ ਸ਼ਬਦਾਂ ਦੇ ਅਰਥਾਂ ਦੀ ਡੂੰਘਾਈ ਵਿੱਚ ਜਾਈਏ ਵੀ ਸਤ ਸੰਗਤ ਕੀ ਏ ਤੇ ਸਤ ਸੰਗੀ ਹੈ ਕੀ, ਪਹਿਲਾ ਸ਼ਬਦ ਹੈ ਸਤ ਤੇ ਅੱਗੇ ਸ਼ਬਦ ਹੈ ਸੰਗ। ਸਤ ਦਾ ਅਖਰੀ ਅਰਥ ਗਿਣਤੀ ਵਾਲਾ ਸਤ ਨਹੀਂ, ਇਹ ਤੇ ਸਤ ਦਾ ਅਰਥ ਹੈ ਸੱਚ, ਤੇ ਸੱਚ ਜੇ ਕੇਵਲ ਹੈ ਤਾਂ ਇੱਕ ਪਰਮਾਤਮਾ, ਬਾਕੀ ਜੋ ਕੁਝ ਵੀ ਹੈ ਸਭ ਕੂੜ ਤਮਾਸ਼ਾ ਹੈ। ਉਹ ਸੱਤ ਕਿਹੜਾ ਹੈ? ਉਸ ਸੱਚ ਨੂੰ ਮੇਰੇ ਬਾਬਾ ਨਾਨਕ ਜੀ ਨੇ ਕਿਹਾ ਪਿਆਰੇ, ਉਹ ਸੱਚ ਬੰਦੇ ਦੀ ਜ਼ਬਾਨ ਤੋਂ ਦਿੱਤੀ ਕੋਈ ਪਰਿਭਾਸ਼ਾ ਨਹੀਂ, ਬੇਨਤੀ ਸਮਝ। ਉਸ ਸੱਚ ਦਾ ਅਰਥ ਇਹ ਨਹੀਂ ਕਿ ਆਦਮੀ ਨੇ ਕਹਿ ਦਿੱਤਾ ਵੀ ਪਰਮਾਤਮਾ ਸੱਚ ਹੈ, ਰੱਬ ਸੱਚ ਹੈ, ਤੇ ਉਸ ਦਿਨ ਦਾ ਬਾਅਦ ਉਹ ਸੱਚ ਬਣ ਗਿਆ। ਕਹਿਣ ਲੱਗੇ ਸੱਚ ਦਾ ਅਰਥ ਜਦੋਂ ਕੁਝ ਵੀ ਨਹੀਂ ਸੀ, ਨਾ ਭਾਸ਼ਾ, ਨਾ ਮਨੁੱਖ, ਨਾ ਜ਼ਬਾਨ, ਨਾ ਵਿਦਵਤਾ, ਨਾ ਲਿਆਕਤ, ਜਦੋਂ ਕੁਝ ਵੀ ਨਹੀਂ ਸੀ ਉਦੋਂ ਵੀ ਉਹ ਸੱਤ ਸੀ, ਤੇ ਪਿਆਰਿਓ ਜਦੋਂ ਕੁਝ ਵੀ ਨਹੀਂ ਰਹਿਣਾ ਉਦੇ ਵੀ ਉਹਨੇ ਰਹਿਣਾ, ਉਹ ਫਿਰ ਵੀ ਸੱਤ ਹੈ। ਸੱਤ ਦਾ ਅਖਰੀ ਅਰਥ ਹੈ ਜਿਸ ਦੀ ਹੋਂਦ ਨੇ ਕਦੀ ਖਤਮ ਹੀ ਨਹੀਂ ਹੋਣਾ। ਸੱਤ ਸੰਗਤ ਦਾ ਅਰਥ ਕੀ ਹੈ? ਹਜ਼ੂਰ ਦੇ ਸੱਤ ਦੀ ਜਦੋਂ ਪਰਿਭਾਸ਼ਾ ਦਿੱਤੀ ਤੇ ਅੰਮ੍ਰਿਤ ਬਚਨ ਅਸੀਂ ਬਾਬੇ ਨਾਨਕ ਦੇ ਪੜ੍ਹਨੇ ਹਾਂ, ਆਦ ਸੱਚ। ਆਦ ਦਾ ਅਰਥ ਹੈ ਸੰਸਾਰ ਦੇ ਮੁੱਢ ਵਿੱਚ ਵੀ ਉਹ ਸੱਚ ਸੀ। ਫਿਰ ਮੇਰੀ ਇਸ ਬੇਨਤੀ ਨੂੰ ਸਮਝਿਓ, ਸੱਤ ਨਾਮ ਦਾ ਅਰਥ ਇਹ ਨਹੀਂ ਕਿ ਅਸੀਂ ਨਾਮ ਦਿੱਤਾ ਰੱਬ ਸੱਚ ਹੈ, ਜਿੱਦਣ ਅਸੀਂ ਸਾਰਿਆਂ ਬਿਨਸ ਜਾਣਾ ਉਹ ਫਿਰ ਵੀ ਸੱਚ ਹੈ, ਜੇ ਅਸੀਂ ਨਹੀਂ ਤਾਂ ਵੀ ਉਹ ਸੱਚ ਸੀ, ਜੇ ਅਸੀਂ ਹਾਂ ਤਾਂ ਵੀ ਉਹ ਸੱਚ ਹੈ, ਤੇ ਜਿੱਦਣ ਉਹਨੇ ਸਾਰਾ ਪਸਾਰਾ ਸਮੇਟ ਲੈਣਾ ਫਿਰ ਵੀ ਉਹ ਸੱਚ ਹੈ। ਸਾਹਿਬ ਨੇ ਉੱਤੇ ਸ਼ਬਦ ਕਹੇ ਨੇ ਆਦ ਸੱਚ, ਜੁਗਾਦ ਸੱਚ ਹੈ, ਧੀ ਸੱਚ, ਨਾਨਕ ਹੋਸ਼ੀ ਧੀ ਸੱਚ। ਜਿਹੜਾ ਉਸ ਸੱਚ ਦੀ ਸੰਗਤ ਕਰਨ ਲੱਗ ਪਵੇ, ਪਿਆਰਿਓ ਉਸ ਸੱਤ ਦੀ ਸੰਗਤ ਕਰਨ ਵਾਲੇ ਨੂੰ ਹੀ ਸੱਤ ਸੰਗੀ ਕਿਹਾ ਜਾਂਦਾ। ਉਹਦਾ ਵੇਖਣਾ ਵੀ ਸੱਤ ਹੈ, ਉਹਦਾ ਬੋਲਣਾ ਵੀ ਸੱਤ ਹੈ, ਉਹਦਾ ਸੁਣਨਾ ਵੀ ਸੱਤ ਹੈ, ਉਹਦਾ ਚੱਲਣਾ ਵੀ ਸੱਤ ਹੈ। ਸੱਤ ਸੰਗਤ ਦਾ ਅਰਥ ਹੈ ਜਿੱਥੇ ਸੱਤ ਦੀ ਸੰਗਤ ਕੀਤੀ ਜਾਏ, ਤੇ ਸੱਤ ਸੰਗੀ ਦਾ ਅਰਥ ਹੈ ਜਿਹੜਾ ਬੰਦਾ ਆਪਣੀ ਜ਼ਿੰਦਗੀ ਵਿੱਚ ਸੱਚ ਦੀ ਸੰਗਤ ਕਰਨ ਦਾ ਰੋਜ਼ ਨੇਮ ਬਣਾ ਲਵੇ। ਹੁਣ ਅਸੀਂ ਆਪਾਂ ਭਾਵੇਂ ਘੰਟਾ ਦੋ ਗੁਰੂ ਘਰ ਬਹਿਨੇ, ਸ਼ਬਦ ਜ਼ਰੂਰ ਵਰਤਨੇ ਕਿ ਸੱਤ ਸੰਗੀਆਂ ਚੰਗੀ ਗੱਲ ਹੈ, ਪਰ ਪਿਆਰਿਓ ਅਸਲ ਵਿੱਚ ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਉਹ ਸੱਤ ਸੰਗੀ ਬਣਾਇਆ, ਇੱਕ ਵਾਰੀ ਸੱਚ ਨੂੰ ਸਪਰਸ਼ ਕਰਦੇ ਤੇ ਜਿੰਨੀ ਦੇਰ ਤੱਕ ਇਹਦਾ ਸਰੀਰ ਚੱਲਦਾ ਇਹ ਸੱਤ ਦੀ ਹੀ ਸੰਗਤ ਕਰੇ, ਇਹ ਸੱਚ ਦੇ ਨਾਲ ਜੁੜਿਆ ਹੈ। ਦੋ ਸ਼ਬਦ ਨੇ, ਇੱਕ ਸ਼ਬਦ ਹੈ ਸੱਤ, ਸੰਸਕ੍ਰਿਤ ਦਾ ਸ਼ਬਦ ਸੱਤ ਹੈ, ਅਸੀਂ ਇਹਨੂੰ ਗੁਰਮੁਖੀ ਲਿਪੀ ਵਿੱਚ ਪੰਜਾਬੀ ਭਾਸ਼ਾ ਸ਼ਬਦ ਵਰਤਨੇ ਸੱਚ। ਇੱਕ ਸ਼ਬਦ ਹੈ ਸੱਤ, ਦੂਸਰਾ ਸ਼ਬਦ ਹੈ ਸੁੱਤ, ਤੀਜਾ ਸ਼ਬਦ ਹੈ ਸੰਤ, ਤੇ ਤਿੰਨੇ ਸ਼ਬਦ ਜਿਹੜੇ ਨੇ ਬੜੇ ਨੇੜੇ ਨੇੜੇ ਦੇ, ਸੱਤ ਤੇ ਸੁੱਤ ਸ਼ਬਦ ਬਹੁਤ ਨਜ਼ਦੀਕ ਨੇ। ਹੁਣ ਸੱਤ ਦਾ ਅਖਰੀ ਅਰਥ ਅਸੀਂ ਕਰਾਂਗੇ ਸੱਚ, ਸੁੱਤ ਦਾ ਅਖਰੀ ਅਰਥ ਕਰਾਂਗੇ ਪੁੱਤਰ। ਪਿਆਰਿਓ ਜਦੋਂ ਸਰੀਰਕ ਤੱਤਾਂ ਦਾ ਸੁਮੇਲ ਹੁੰਦਾ ਹੈ, ਮਾਤਾ ਤੇ ਪਿਤਾ ਦੇ ਸੁਮੇਲ ਵਿੱਚੋਂ ਜੋ ਜਨਮ ਲੈਂਦਾ ਉਹਦੇ ਲਈ ਸ਼ਬਦ ਵਰਤਿਆ ਜਾਂਦਾ ਹੈ ਸੁੱਤ, ਇਹ ਪੁੱਤਰ ਹੈ। ਜਿੱਥੇ ਸ਼ਬਦ ਦੀ ਕਮਾਈ ਕਰਕੇ ਮਨੁੱਖ ਦਾ ਅੰਦਰ ਰੱਬ ਦੇ ਚਰਨਾਂ ਵਿੱਚ ਜੁੜ ਕੇ ਸੱਤ ਸੰਗੀ ਬਣਦਾ, ਜਿਹਦਾ ਸੱਚ ਨਾਲ ਮਿਲਾਪ ਹੁੰਦਾ, ਉਹਦੇ ਵਿੱਚੋਂ ਜੋ ਜਨਮ ਲੈਂਦਾ ਉਹ ਸੁੱਤ ਨਹੀਂ, ਉਹ ਅਸਲ ਵਿੱਚ ਸੰਤ ਬਣਦਾ। ਮਾਤਾ ਪਿਤਾ ਦੇ ਤਤ ਦੇ ਸੁਮੇਲ ਨਾਲ ਪੁੱਤਰ ਦਾ ਜਨਮ ਹੁੰਦਾ, ਸੰਗਤ ਦੇ ਸੁਮੇਲ ਨਾਲ ਸੱਚ ਦੀ ਸੰਗਤ ਕਰਨ ਦੇ ਨਾਲ ਮਨੁੱਖ ਦੇ ਅੰਦਰ ਸੰਤ ਦਾ ਜਨਮ ਹੁੰਦਾ, ਕਿਉਂਕਿ ਉਹਦੇ ਅੰਦਰ ਸੱਚ ਹੈ। ਮੇਰੀ ਬੇਨਤੀ ਨੂੰ ਫਿਰ ਥੋੜੀ ਜਿਹੀ ਤਵੱਜੋ ਦਿਓ, ਇਸ ਵਿਸ਼ੇ ਤੇ ਆਪਾਂ ਥੋੜਾ ਜਿਹਾ ਟੇਕ ਕੇ ਜ਼ਰੂਰ ਗੱਲ ਕਰਨੀ ਹੈ ਕਿ ਸੱਤ ਸੰਗਤ ਤੇ ਨਾਮ ਦੋ ਚੀਜ਼ਾਂ ਸਿੱਖੀ ਵਿੱਚ ਨੇ ਜਿਹੜੀਆਂ ਤੇਰੇ ਵੇੜੇ ਨੂੰ ਪਾਰ ਕਰ ਸਕਦੀਆਂ। ਸੱਤ ਸੰਗਤ, ਹੁਣ ਸੱਤ ਸੰਗਤ ਕੀ ਹੈ? ਮੈਂ ਅਰਜ਼ ਕੀਤੀ ਜਿੱਥੇ ਸੱਚ ਦੀ ਗੱਲ ਹੋਵੇ ਤੇ ਸੱਚ ਦੀ ਗੱਲ ਵਕਤੀ ਨਾ ਹੋਵੇ। ਮੇਰੀ ਬੇਨਤੀ ਨੂੰ ਸਮਝਿਓ, ਵਕਤੀ ਸੱਚ ਕੀ? ਹੁਣ ਆਪਾਂ ਬੱਜੇ ਹੁੰਦੇ ਹਾਂ ਆਪਣੇ ਅੰਦਰ ਦੇ ਵਿਚਾਰਾਂ ਤੇ। ਮੈਂ ਆਇਆ, ਮੈਂ ਆ ਕੇ ਆਪਣਾ ਪੱਖ ਪੂਰ ਦਿੱਤਾ ਤੇ ਨਾਲ ਕਹਿ ਦਿੱਤਾ ਮੈਂ ਜੋ ਕੁਝ ਕਹਿ ਮੈਂ ਸੱਚ ਕਹਿ ਰਿਹਾ। ਦੂਜਾ ਆਇਆ, ਉਹਦੀ ਨਜ਼ਰ ਵਿੱਚ ਹੋ ਸਕਦਾ ਜੋ ਮੈਂ ਸੱਚ ਬੋਲਿਆ ਉਹ ਝੂਠ ਹੋਵੇ, ਉਹ ਆਪਣੀ ਦਲੀਲ ਦੇ, ਉੱਠ ਕੇ ਮੇਰੇ ਸੱਚ ਨੂੰ ਜੋ ਮੈਂ ਸ਼ਬਦ ਸੱਚ ਬਣਾਈ ਬੈਠਾ ਆਪਣੀ ਦਲੀਲ ਨਾਲ ਟੁਕੜੇ ਕਰਕੇ ਕਹਿ ਕਿ ਜੋ ਮੈਂ ਬੋਲ ਕੇ ਗਿਆ ਇਹ ਸੱਚ ਹੈ, ਤੇ ਫਿਰ ਆਪਾਂ ਕਿਹਨੂੰ ਸਵੀਕਾਰ ਕਰਾਂਗੇ ਵੀ ਉਹ ਸੱਚ ਜਿਹੜਾ ਪਹਿਲਾਂ ਬੋਲ ਕੇ ਗਿਆ ਜਾਂ ਉਹ ਸੱਚ ਜਿਹੜਾ ਬਾਅਦ ਬੋਲ ਚ ਬੋਲ ਕੇ ਗਿਆ? ਸਤ ਸੰਗ ਅਸਲ ਵਿੱਚ ਹੈ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਦੀ ਪਰਿਭਾਸ਼ਾ ਦੋ ਤੁਕਾਂ ਵੀ ਦਿੱਤੀ ਹੈ। ਕਹਿੰਦੇ ਨੇ ਪਿਆਰਿਆ, ਜਿੱਥੇ ਕੋਈ ਬੰਦਾ ਆਪਣੇ ਅੰਦਰ ਦੀ ਖੌਮੇ ਨੂੰ ਲੈ ਕੇ ਸੱਚ ਬੋਲਦਾ ਹੋਵੇ, ਅੰਦਰੋਂ ਸੱਚ ਨਾਲ ਨਾ ਜੁੜੇ, ਉਹ ਲਫ਼ਜ਼ੀ ਸੱਚ ਵੀ ਕੂੜੇ, ਤੇ ਜਦੋਂ ਬੰਦਾ ਆਪਣੇ ਅੰਦਰੋਂ ਜੁੜ ਜਾਏ, ਸੱਚ ਨਾਲ ਜੁੜ ਜਾਏ, ਜੋ ਕੁਝ ਵੀ ਆਪਣੀ ਜ਼ਬਾਨ ਤੋਂ ਕਹੇਗਾ ਉਹ ਹਕੀਕਤ ਵਿੱਚ ਹੋਵੇਗਾ ਸੱਚ, ਕਿਉਂਕਿ ਜਿਹੜਾ ਅੰਦਰੋਂ ਜੁੜਿਆ ਹੈ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਦੋ ਤੁਕਾਂ ਕਹੀਆਂ, ਸੱਤ ਸੰਗਤ ਕੀ ਹੈ? ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ, ਉਹ ਸੱਤ ਸੰਗਤ ਕਾਇਮ ਹੋ ਸਕੇ। ਉਹ ਸੱਤ ਸੰਗਤ ਹੈ ਕਿ ਸੱਤ ਸੰਗਤ ਕੈਸੀ ਜਾਣੀਏ, ਕਿਹਨੂੰ ਕਿਹਾ ਜਾਂਦਾ ਹੈ ਸੱਤ ਸੰਗਤ? ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿੱਥੇ ਏਕੋ ਨਾਮ ਵਖਾਣੀ, ਜਿਸ ਥਾਂ ਤੇ ਕੇਵਲ ਇੱਕ ਨਾਮ ਦੀ ਗੱਲ ਹੋਵੇ, ਕੇਵਲ ਸਿਮਰਨ ਦੀ ਗੱਲ ਹੋਵੇ, ਕੇਵਲ ਪਰਮਾਤਮਾ ਦੀ ਗੱਲ ਹੋਵੇ, ਜਿੱਥੇ ਇੱਕ ਦੀ ਗੱਲ ਹੈ ਇੱਕ ਹੀ ਤਾਂ ਸੱਚ ਹੈ, ਜਿੱਥੇ ਦੂਜ ਆ ਜਾਏ ਉੱਥੇ ਹਮੇਸ਼ਾ ਕੁੜਤਨ ਹੁੰਦੀ, ਇੱਕ ਹੀ ਸੱਤ ਹੈ। ਸਾਹਿਬ ਨੇ ਕਿਹਾ ਸੱਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀਏ। ਏਕੋ ਨਾਮ ਕੀ ਹੈ? ਕਹਿਣ ਲੱਗੇ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆਂ ਬੁਝਾਏ ਦਿਓ। ਇਸ ਤੁਕ ਦੇ ਅਰਥ ਫਿਰ ਆਪਾਂ ਸਮਝੀਏ। ਆਪ ਵਿੱਚੋਂ ਸਿਆਣੇ ਸੱਜਣ ਬੈਠੇ ਹੋ ਬਾਣੀ ਦੇ ਗਿਆਤੇ, ਪਹਿਲੀ ਬੇਨਤੀ ਕਿ ਸੱਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀਏ। ਹੁਣ ਅਗਲੀ ਤੁਕੇ ਕਿ ਏਕੋ ਨਾਮ ਹੁਕਮ ਹੈ, ਇਹਦੇ ਅਰਥ ਆਮ ਤੌਰ ਤੇ ਜਿਹੜਾ ਨਹੀਂ ਨਾ ਜਪਦਾ ਉਹ ਅਰਥ ਕਰਦਾ ਵੀ ਅਸਲ ਵਿੱਚ ਇਹ ਗੁਰੂ ਸਾਹਿਬ ਕਹਿ ਰਹੇ ਨੇ ਹੁਕਮ ਹੀ ਨਾਮ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਹੁਕਮ, ਸ਼ਬਦ, ਨਾਮ, ਸਿਮਰਨ, ਇਹ ਬਿਲਕੁਲ ਨੇੜੇ ਨੇੜੇ ਨੇ। ਇੱਕੋ ਨਾਮ ਹੁਕਮ ਹੈ, ਬਜਾਏ ਕਿ ਰਸਨਾ ਤੋਂ ਜਪਣ ਦੇ ਸਰੀਰ ਨਾਲ ਘਾਲਣਾ ਘਾਲਣ ਦੇ, ਕਹਿੰਦੇ ਨੇ ਬਸ ਹੁਕਮ ਮੰਨੀ ਜਾਂਦੇ, ਹੁਕਮ ਹੀ ਨਾਮ ਹੈ ਜੀ। ਨਹੀਂ ਪਿਆਰਿਓ, ਇਹਦੇ ਅਰਥ ਨੇ ਇੱਕੋ ਨਾਮ ਹੁਕਮ ਹੈ। ਜੇ ਤੂੰ ਪਰਮਾਤਮਾ ਦੇ ਹੁਕਮ ਨੂੰ ਸਮਝਣਾ ਹੈ ਤੇ ਚੇਤੇ ਰੱਖ ਉਹਦਾ ਹੁਕਮ ਹੈ ਕਿ ਕੇਵਲ ਏਕੋ ਨਾਮ ਹੀ ਜਾ। ਨਾਮ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ। ਕਈ ਵਾਰੀ ਤੁਸੀਂ ਸ਼ਬਦ ਪੜ੍ਹਦੇ ਬਾਣੀ ਵਿੱਚ, ਇੱਕ ਸ਼ਬਦ ਆਉਂਦਾ ਨਾਨਕ ਕਹਿ ਘਰ ਕੇਵਲ ਨਾਮ, ਜਿੱਥੇ ਨਾਮ ਨਾਲ ਸ਼ਬਦ ਕੇਵਲ ਆਇਆ ਨਾ, ਇਹਦਾ ਅਖਰੀ ਅਰਥ ਵੀ ਇਹ ਕੇਵਲ ਇੱਕ ਪਰਮਾਤਮਾ। ਜਦੋਂ ਅਸੀਂ ਪੜ੍ਹਦੇ ਹਾਂ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕੰਮ, ਸਾਹਿਬ ਕਹਿ ਰਹੇ ਨੇ ਏਕੋ ਨਾਮ ਹੁਕਮ ਹੈ, ਇੱਕ ਨਾਮ ਵਿੱਚ ਜੁੜ ਜਾ, ਇਹ ਹੀ ਪਰਮਾਤਮਾ ਦਾ ਹੁਕਮ ਮੰਨਣਾ। ਤੇ ਕੀ ਨਾਮ ਤੋਂ ਬਿਨਾਂ ਹੁਕਮ ਕਦੀ ਕੋਈ ਮੰਨ ਸਕਦਾ? ਕਹਿ ਜ਼ਰੂਰ ਦੇਣੇ ਹਨ, ਪਰਮਾਤਮਾ ਦਾ ਹੁਕਮ ਹੈ ਜੀ। ਪਿਆਰਿਓ, ਜਦੋਂ ਕਿਸੇ ਦੂਜੇ ਦੇ ਘਰ ਘਟਨਾ ਵਾਪਰਦੀ ਅਸੀਂ ਕਹਿ ਦਿੰਦੇ ਹਾਂ ਹੁਕਮ ਹੈ, ਤੇ ਜਿੱਦਣ ਆਪਣੇ ਨਾਲ ਵਾਪਰਦੀ ਫਿਰ ਸਮਝ ਲੱਗਦੀ ਹੁਕਮ ਮੰਨੀ ਦਾ ਕਿਵੇਂ। ਇੱਕ ਫਕੀਰ ਸੀ, ਤੁਰਿਆ ਜਾਣਾ ਜਦੋਂ ਕਿਸੇ ਪਿੰਡ ਵਿੱਚ ਕਿਸੇ ਦੀ ਮੌਤ ਹੋਣੀ, ਮੈਂ ਖਿੰਨ ਵਿੱਚੋਂ ਨਿਕਲਣਾ। ਉਹਨੇ ਪੈਰਾਂ ਵਿੱਚ ਘੁੰਗਰੂ ਬੰਨਣੇ ਤੇ ਗਲ ਵਿੱਚ ਪਾ ਕੇ ਢੋਲਕੀ ਨਾ, ਨਾਲੇ ਨੱਚਦੇ ਜਾਣਾ ਅਰਥੀ ਦੇ ਨਾਲ, ਭਾਵੇਂ ਕੋਈ ਜਵਾਨ ਦੀ ਮੌਤ ਹੋਵੇ, ਬਜ਼ੁਰਗ ਦੀ ਹੋਵੇ, ਬੱਚੇ ਦੀ ਹੋਵੇ, ਗਲ ਵਿੱਚ ਢੋਲਕੀ ਪਾ ਕੇ ਪੈਰਾਂ ਵਿੱਚ ਘੁੰਗਰੂ ਬੰਨ ਕੇ ਵਜਾਈ ਜਾਣੇ, ਤੇ ਨਾਲੇ ਨੱਚ ਨੱਚ ਕੇ ਕਹੀ ਜਾਣਾ ਦੁਨੀਆਂ ਕੂੜਖ ਹੈ, ਦੁਨੀਆਂ ਝੂਠ ਹੈ, ਦੁਨੀਆਂ ਇੱਕ ਦਿਨ ਬਿਲਸ ਜਾਣਾ। ਹਰ ਬੰਦੇ ਦੀ ਅਰਥੀ ਦੇ ਨਾਲ ਉਹ ਨੱਚਦਾ ਜਾਏ, ਲੋਕਾਂ ਕਹਿਣਾ ਸ਼ੁਰੂ ਕਰ ਦਿੱਤਾ ਇਹ ਤਾਂ ਵਾਕਈ ਪੁੱਗਿਆ ਹੋਇਆ ਭਗਤ ਹੈ, ਇਹ ਤਾਂ ਜਨਮ ਮਰਨ ਦੇ ਦੁੱਖ ਤੋਂ ਉੱਪਰ ਉੱਠ ਗਏ, ਰੱਬ ਦੀ ਕਰਨੀ ਉਸ ਦੇ ਆਪਣੇ ਜਵਾਨ ਪੁੱਤਰ ਦੀ ਮੌਤ ਹੋ ਗਈ। ਲੋਕਾਂ ਨੇ ਕਿਹਾ ਬਾਬਾ ਅੱਜ, ਕਹਿਣ ਲੱਗਾ ਅੱਜ ਵੀ ਪੈਰਾਂ ਵਿੱਚ ਘੁੰਗਰੂ ਬੰਨਾਂਗਾ। ਘੁੰਗਰੂ ਪੈਰਾਂ ਵਿੱਚ ਬੰਨੇ, ਗਲ ਵਿੱਚ ਢੋਲਕੀ ਪਾਈ, ਜਦੋਂ ਢੋਲਕੀ ਵਜਾਏ ਤੇ ਪੈਰਾਂ ਦੇ ਨਾਲ ਅੱਡੀ ਜ਼ਮੀਨ ਤੇ ਮਾਰ ਕੇ ਘੁੰਗਰੂਆਂ ਦੀ ਛਣਕਾਰ ਆਵੇ, ਪਰ ਉਹ ਛਣਕਾਰ ਨਾ ਆਵੇ ਜਿਹੜੀ ਲੋਕਾਂ ਦੇ ਪੁੱਤਰਾਂ ਦੀ ਅਰਥੀ ਨਾਲ ਆਉਂਦੀ ਸੀ। ਅੱਜ ਉਹਦਾ ਵਾਰ ਵਾਰ ਪੈਰ ਡਗਮਗਾਏ, ਵਾਰ ਵਾਰ ਜਿਹੜਾ ਉਹਦਾ ਪੈਰ ਖਿੜਕੇ, ਤੇ ਜਦੋਂ ਪੁੱਤਰ ਦੀ ਚਿਖਾ ਨੂੰ ਅੱਗ ਲੱਗੀ ਤੇ ਉਹਦੀਆਂ ਅੱਖਾਂ ਛਲਕ ਆਈਆਂ, ਕਿਸੇ ਨੇ ਮੋਢੇ ਤੇ ਹੱਥ ਰੱਖ ਕੇ ਕਿਹਾ, ਬਾਬਾ ਲੋਕਾਂ ਦੇ ਪੁੱਤਰਾਂ ਦੀ ਅਰਥੀ ਨਾਲ ਹੀ ਕਹਿੰਦਾ ਸੀ ਦੁਨੀਆਂ ਕੂੜ ਹੈ, ਪਰ ਅੱਜ ਤੇਰੇ ਪੈਰਾਂ ਦੇ ਨੱਚਣ ਵਿੱਚ ਉਹ ਤੇਜ਼ੀ ਨਹੀਂ ਜਿਹੜੀ ਲੋਕਾਂ ਦੀ ਅਰਥੀ ਨਾਲ ਸੀ। ਤੇ ਉਹਨੇ ਸੱਚੀ ਮੁੱਚੀ ਉਹਦਾ ਕੜ ਪਾਟ ਗਿਆ, ਰੋ ਕੇ ਕਹਿੰਦਾ, ਹਕੀਕਤ ਹੈ ਕਿ ਅਸਲ ਵਿੱਚ ਲੋਕਾਂ ਦੀ ਅਰਥੀ ਦਿਸਦੀ ਸੀ ਕਿ ਦੁਨੀਆਂ ਕੂੜੀ ਹੈ, ਜਦੋਂ ਆਪਣੇ ਘਰ ਅੱਗ ਲੱਗੀ ਤੇ ਪਤਾ ਲੱਗਾ ਇਹ ਬਸੰਤਰ ਨਹੀਂ, ਇਹਦੇ ਵਿੱਚ ਸ਼ੇਕ ਨਹੀਂ ਹੁੰਦਾ। ਦੂਜੇ ਘਰ ਨੂੰ ਲੱਗੀ ਕੋਈ ਅੱਗ ਬਸੰਤਰ ਦੇਵਤਾ ਹੈ, ਆਪਣੇ ਘਰ ਨੂੰ ਲੱਗੀ ਕੋਈ ਅੱਗ ਫੂਕ ਦਿੰਦੀ ਹੈ। ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ, ਗੁਰਮੁਖੋ ਹੁਕਮ ਵੀਰ ਤਾਂ ਕੇਵਲ ਨਾਮ ਵੀ ਜੁੜ ਕੇ ਮੰਨਿਆ ਜਾ ਸਕਦਾ ਹੈ। ਹਜ਼ੂਰ ਨੇ ਕਿਹਾ ਸਤ ਸੰਗਤ ਹੋਵੇ ਜਿੱਥੇ ਇੱਕ ਨਾਮ ਦੀ ਗੱਲ ਹੋਵੇ ਤੇ ਜਿੱਥੇ ਇੱਕ ਸੱਚ ਨੂੰ ਜਪਣ ਵਾਲੇ ਹੋਣ। ਉਹਨਾਂ ਲਈ ਫਿਰ ਅਸੀਂ ਇਕੱਠ ਲਈ ਸ਼ਬਦ ਵਰਤਨੇ ਹਨ ਕਿ ਇਹ ਸਤ ਸੰਗੀ ਨੇ, ਇੱਥੇ ਰੱਬ ਦੇ ਪਿਆਰੇ ਬੰਦਗੀ ਵਾਲੇ ਬੈਠਦੇ ਨੇ ਤੇ ਇਕੱਠ ਵਿੱਚ ਬੜੀ ਵੱਡੀ ਤਾਕਤ ਹੈ। ਇੱਕ ਆਦਮੀ ਇਕੱਲਾ ਨਾਮ ਜਪਦਾ ਉਹਦਾ ਅੰਦਰ ਵੀ ਭਰਦਾ, ਕੋਈ ਸ਼ੱਕ ਨਹੀਂ। ਪਰ ਪਿਆਰਿਓ, ਜਦੋਂ ਅਸੀਂ ਸੰਗਤੀ ਰੂਪ ਚ ਹੋ ਕੇ ਗੁਰੂ ਦੇ ਚਰਨ ਪਕੜ ਕੇ ਨਾਮ ਜਪਨੇ ਹਾਂ, ਉੱਥੇ ਇਹੋ ਜਿਹੀਆਂ ਤਰੰਗਾਂ ਪੈਦਾ ਹੁੰਦੀਆਂ ਨੇ ਕਿ ਕਈ ਵਾਰੀ ਵਕਾਰੀ ਬੰਦਿਆਂ ਦੇ ਅੰਦਰ ਵੀ ਉਹ ਨਾਮ ਚਲਾ ਦਿੰਦੀਆਂ, ਕਿਉਂਕਿ ਸਤ ਸੰਗਤ ਵਿੱਚ ਨਾਮ ਮਲਟੀਪਲ ਹੁੰਦਾ ਹੈ, ਉੱਥੇ ਰਹਿਮਤ ਵਰਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਾਣੀ ਨੇ ਇਸੇ ਇਕੱਠ ਲਈ ਸ਼ਬਦ ਵਰਤੇ ਨੇ। ਕਹਿਣ ਲੱਗੇ ਪਿਆਰਿਆ ਕਿ ਸੱਚੀ ਬੈਸਕ ਤਿੰਨਾਂ ਸੰਗ ਜਿਨ ਸੰਗ ਜਪੀਐ ਨਾਉ। ਅਸਲ ਵਿੱਚ ਸੱਚੀ ਬੈਠਕ ਉਹਨਾਂ ਗੁਰਮੁਖਾਂ ਨਾਲ ਹੈ ਜਿਨ੍ਹਾਂ ਨਾਲ ਬੈਠ ਕੇ ਪਰਮਾਤਮਾ ਦੇ ਨਾਮ ਨੂੰ ਜਪਿਆ ਜਾਏ। ਤਿੰਨਾਂ ਸੰਗ ਸੰਗ ਨਾ ਕੀਚੇ ਨਾਨਕ ਜਿਨ੍ਹਾਂ ਆਪਣਾ ਸਵਾਓ। ਜਿਹੜੇ ਬੰਦੇ ਆਪਣੇ ਸਵਾਰਥ ਨੂੰ ਮੁੱਖ ਰੱਖ ਕੇ ਚੱਲਦੇ ਨੇ, ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਨਾਂ ਬੰਦਿਆਂ ਦੇ ਨੇੜੇ ਰੰਚਕ ਮਾਤਰ ਵੀ ਟਿਕੀ ਨਾ, ਕਿਉਂਕਿ ਸੱਚੀ ਬੈਠਕ ਉਹਨਾਂ ਨਾਲੇ ਜਿਨ੍ਹਾਂ ਨਾਲ ਬੈਠ ਕੇ ਸਾਈਂ ਚੇਤੇ ਆਉਂਦਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਉਹਨਾਂ ਨੇ ਜ਼ਿੰਦਗੀ ਨਾਮੇ ਵਿੱਚ ਇੱਕ ਬਚਨ ਕਿਹਾ, ਕਹਿਣ ਲੱਗੇ, ਆ ਹਜੂਮੇ ਖੁਸ਼ਕ ਬਹਿਰੇ ਜ਼ਿੰਦਗੀ ਅਸਤ। ਆ ਹਜੂਮੇ, ਹਜੂਮ ਦਾ ਅਖਰੀ ਅਰਥ ਅਸੀਂ ਇਕੱਠ ਕਰਾਂਗੇ। ਆ ਹਜੂਮੇ ਖੁਸ਼ਕ ਬਹਿਰੇ ਜ਼ਿੰਦਗੀ ਅਸਤ, ਰੱਬ ਮੇਰ ਕਰੇ ਤੈਨੂੰ ਉਹ ਇਕੱਠ ਮਿਲੇ ਜਿਸ ਇਕੱਠ ਵਿੱਚ ਤੈਨੂੰ ਜ਼ਿੰਦਗੀ ਜੀਣ ਦੀ ਜਾਚ ਆਉਂਦੀ ਹੋਵੇ, ਜਿਹਦੇ ਵਿੱਚ ਤੂੰ ਜ਼ਿੰਦਗੀ ਜੀਣ ਦਾ ਆਨੰਦ ਮਾਣ ਸਕੇ। ਆ ਹਜੂਮੇ ਖੁਸ਼ਕ ਬਹਿਰੇ ਜ਼ਿੰਦਗੀ ਅਸਤ, ਆ ਹਜੂਮੇ ਖੁਸ਼ਕ ਬਹਿਰੇ ਬੰਦਗੀ ਅਸਤ। ਅਸਤ ਦੇ ਵਿੱਚ ਜ਼ਿੰਦਗੀ ਉਸ ਇਕੱਠ ਵਿੱਚ ਹੈ ਜਿਸ ਇਕੱਠ ਵਿੱਚ ਰੱਬ ਦੀ ਬੰਦਗੀ ਦੀ ਗੱਲ ਹੁੰਦੀ ਹੋਵੇ। ਜਿੱਥੇ ਬੰਦਗੀ ਹੈ ਉੱਥੇ ਹੀ ਜ਼ਿੰਦਗੀ ਹੈ। ਪਿਆਰਿਓ, ਜਿੱਥੇ ਬੰਦਗੀ ਨਹੀਂ ਉੱਥੇ ਅਸਲ ਵਿੱਚ ਜ਼ਿੰਦਗੀ ਨਹੀਂ, ਕੇਵਲ ਵਕਾਰਾਂ ਦੀ ਗੰਦਗੀ। ਬੰਦਗੀ ਹੀ ਅਸਲ ਵਿੱਚ ਜ਼ਿੰਦਗੀ ਹੈ। ਸਾਹਿਬ ਕਿਰਪਾਲੂ ਜੀ ਮੇਲ ਤਾਂ ਕਰਦੇ ਨੇ ਕਿ ਤੂੰ ਸੱਤ ਸੰਗਤ ਵਿੱਚ ਜੁੜ। ਜਦੋਂ ਸੰਗਤ ਵੀ ਜੁੜਨੇ ਹਨ ਤੇ ਜਿਹੜਾ ਆਪ ਜੁੜਿਆ ਹੈ ਉਹਦਾ ਅੰਦਰ ਟੁੱਟੇ ਹੋਏ ਨੂੰ ਵੀ ਜੋੜ ਦਿੰਦਾ ਹੈ। ਮੈਂ ਇੱਕ ਦੋ ਉਦਾਹਰਣਾਂ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਔਰ ਇਤਿਹਾਸ ਵਿੱਚੋਂ ਵੀ ਟੂਕ ਮਾਤਰ ਅਰਜ਼ ਕਰਦੇ ਹਾਂ। ਦੇਖੋ, ਸਤਿਗੁਰੂ ਮੇਲ ਕਰੇ ਕਿ ਸੱਚੀ ਮੁੱਚੀ ਸਾਨੂੰ ਅੰਦਰੋਂ ਸਤ ਸੰਗੀ ਬਣਾ ਦੇਵੇ। ਸੱਚੀ ਮੁੱਚੀ ਅਸੀਂ ਸੱਚ ਦੀ ਸੰਗਤ ਕਰਨ ਲੱਗ ਪਈਏ। ਗੁਰੂ ਨਾਨਕ ਸਾਹਿਬ ਕਿਰਪਾਲੂ ਦੇ ਦਰਸ਼ਨ ਉਸ ਸੱਜਣ ਨੇ ਵੀ ਕੀਤੇ ਨੇ ਜਿਨ੍ਹੇ ਆਪਣੀ ਜ਼ਿੰਦਗੀ ਵਿੱਚ ਆਪਣੇ ਹੱਥਾਂ ਨਾਲ ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਕਤਲ ਕੀਤਾ ਸੀ। ਤੇ ਇੱਕ ਸ਼ਬਦ ਹੈ ਕੇਵਲ ਗੁਰੂ ਗ੍ਰੰਥ ਸਾਹਿਬ ਜੋਤ ਉਹਦੇ ਪਰਛਾਏ, ਇੱਕ ਸ਼ਬਦ ਸੁਣਿਆ ਤੇ ਕੇਵਲ ਉਹ ਸ਼ਬਦ ਨਹੀਂ, ਉਸ ਸ਼ਬਦ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਅੰਦਰੋਂ ਉੱਠਦੀ ਕੋਈ ਰੱਬ ਦੀ ਰਹਿਮਤ ਦੀ ਤਰੰਗ ਨੇ ਸੱਚਮੁੱਚ ਉਸ ਬੰਦੇ ਦੇ ਅੰਦਰ ਨੂੰ ਧੋ ਕੇ ਰੱਖ ਦਿੱਤਾ। ਸ਼ਬਦ ਤਾਂ ਸਾਡੇ ਕੋਲ ਵੀ ਹੈ, ਅਖੰਡ ਪਾਠ ਸਾਹਿਬ ਕਰਨੇ, ਸ਼ਬਦ ਪੜਿਆ ਜਾਂਦਾ, ਅਸੀਂ ਕਥਾ ਕਰਨੇ, ਸ਼ਬਦ ਦੇ ਅਰਥ ਕਰਨੇ ਆ। ਕੀਰਤਨ ਵਾਲੇ ਸੱਜਣ ਕੀਰਤਨ ਕਰਦੇ ਨੇ। ਅੱਜ ਤੋਂ 500 ਸਾਲ ਪਹਿਲਾਂ ਕੇਵਲ ਇੱਕ ਸ਼ਬਦ ਸੁਣਿਆ, ਪਿਆਰਿਓ ਉਸ ਸ਼ਬਦ ਦੇ ਨਾਲ ਨਾਲ ਮੇਰੇ ਗੁਰੂ ਨਾਨਕ ਸਾਹਿਬ ਦੇ ਅੰਦਰੋਂ ਉੱਠਦੀ ਹੋਈ ਜਿਹੜੀ ਰੂਹਾਨੀਅਤ ਦੀ ਤਰੰਗ ਸੀ ਉਹਨੇ ਉਸ ਬੰਦੇ ਦੇ ਅੰਦਰ ਦੀ ਮਲੀਨਤਾ ਨੂੰ ਧੋ ਕੇ ਰੱਖ ਦਿੱਤਾ। ਕਿਉਂਕਿ ਫੁਰਨਿਆਂ ਦਾ ਆਪਸੀ ਯੁੱਧ ਹੈ। ਬੇਨਤੀ ਸਮਝੋ, ਜਿਵੇਂ ਸਾਡਾ ਸਰੀਰ ਹੈ ਨਾ, ਸਰੀਰ ਵੀ ਤਾਂ ਇੱਕ ਸੰਸਾਰ ਹੈ। ਸਤਿਗੁਰੂ ਨੇ ਇਸ ਨੂੰ ਪਿੰਡ ਨੂੰ ਬ੍ਰਹਿਮੰਡ ਵੀ ਕਿਹਾ ਹੈ। ਜਿੰਨੀ ਬ੍ਰਹਿਮੰਡ ਵਿੱਚ ਤਾਕਤ ਉਨੀ ਇਹਦੇ ਵਿੱਚ ਸ਼ਕਤੀ ਹੈ। ਨਿੱਕੇ ਨਿੱਕੇ ਪਤਾ ਨਹੀਂ ਕਿੰਨੇ ਕੁ ਸੈੱਲਸ ਨੇ ਇਸ ਖੂਨ ਦੇ ਅੰਦਰ। ਤੇ ਜਦੋਂ ਬੰਦਾ ਬਿਮਾਰ ਹੁੰਦਾ, ਡਾਕਟਰ ਜਾਂ ਵੈਦ ਹਕੀਮ ਦਵਾਈ ਦਿੰਦੇ ਨੇ, ਉਦੋਂ ਇਹ ਸ਼ਬਦ ਕਿਹਾ ਜਾਂਦਾ ਵੀ ਇਸ ਬੰਦੇ ਨੂੰ, ਹਿੰਦੁਸਤਾਨ ਵੀ ਸ਼ਬਦ ਵਰਤਨੇ ਆ ਕਿ ਆ ਇੰਨੀਆਂ ਖੁਰਾਕਾਂ ਨੇ, ਹੁਣ ਖੁਰਾਕ ਦਰਦ ਹੁੰਦਾ ਤਾਕਤ, ਇਹਦਾ ਮਤਲਬ ਇਹ ਵੇ ਕਿ ਜਿਹੜੇ ਤੇਰੇ ਕਾਰਨ ਜਾਂ ਤੇਰੇ ਜਿਹੜੇ ਸੈੱਲ ਨੇ ਜੀਵ ਅੰਦਰੋਂ ਕਮਜ਼ੋਰ ਹੋ ਗਏ ਨੇ, ਇਸ ਚੀਜ਼ ਦੇ ਖਾਣ ਨਾਲ ਉਹਨਾਂ ਨੂੰ ਤਾਕਤ ਮਿਲੇਗੀ ਤੇ ਬਿਮਾਰੀ ਵਾਲੇ ਜਿਹੜੇ ਕੀਟਾਣੂ ਨੇ ਉਹਨਾਂ ਦਾ ਮੁਕਾਬਲਾ ਕਰ ਸਕਣਗੇ। ਪਿਆਰਿਓ, ਜੇ ਕੀਟਾਣੂ ਆਪਸ ਵਿੱਚ ਲੜਦੇ ਨੇ, ਇਸੇ ਤਰ੍ਹਾਂ ਫੁਰਨਿਆਂ ਦੀ ਵੀ ਆਪਸ ਵਿੱਚ ਪਰਮਾਰ ਹੈ। ਜਿੱਥੇ ਬੰਦਾ ਅੰਦਰੋਂ ਹੋਵੇਗਾ ਕੱਚਾ, ਵਿਕਾਰੀਆਂ ਦੇ ਕੋਲ ਬੈਠੇਗਾ ਤੇ ਵਿਕਾਰੀਆਂ ਦੇ ਫੁਰਨੇ ਜਿਹੜੇ ਨੇ ਬਦੋ ਬਦੀ ਉਹਦੇ ਅੰਦਰ ਨੂੰ ਤਬਦੀਲ ਕਰਕੇ ਆਪਣੇ ਵੱਲ ਖਿੱਚਣਗੇ। ਤੇ ਜਿੱਥੇ ਕੋਈ ਭਰਿਆ ਹੋਇਆ ਭਾਂਡਾ ਬੈਠਾ ਹੋਵੇਗਾ ਨਾ, ਰੱਬ ਦੀ ਬੰਦਗੀ ਵਿੱਚ ਇਬਾਦਤ ਵਿੱਚ ਭਰਿਆ ਹੋਇਆ ਪੂਰਾ ਮਹਾਂਪੁਰਸ਼ ਕਰਨੀ ਵਾਲਾ, ਉਹਦੇ ਅੰਦਰ ਦੇ ਫੁਰਨੇ ਜਿਹੜੇ ਨੇ ਵਿਕਾਰੀਆਂ ਦੇ ਫੁਰਨਿਆਂ ਨੂੰ ਪਵਿੱਤਰ ਕਰ ਦਿੰਦੇ। ਹੁਣ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ, ਉਹਨਾਂ ਦੇ ਦਰਸ਼ਨ ਵੀ ਉਹਨੇ ਕੀਤੇ। ਜਦੋਂ ਗੁਰੂ ਨਾਨਕ ਸਾਹਿਬ ਸਰਾਂ ਵਿੱਚ ਪ੍ਰਵੇਸ਼ ਕਰਦੇ ਨੇ, ਸਾਹ ਹੀ ਨਹੀਂ ਕੇਵਲ ਤਾਂ ਕੇਵਲ ਸਿਧਾਂਤ ਹੋਏ ਅੰਦਰ ਪ੍ਰਵੇਸ਼ ਕੀਤੇ ਕਿ ਸੱਜਣ ਨੇ ਉਦੋਂ ਦਰਸ਼ਨ ਨਹੀਂ ਕੀਤੇ। ਜਦੋਂ ਉਹ ਦੋ ਚਾਰ ਵਾਰੀ ਪ੍ਰਸ਼ਾਦਾ ਪਾਣੀ ਲੈ ਕੇ ਗਿਆ, ਮਹਾਰਾਜ ਕਿ ਤੁਸੀਂ ਕਿਰਪਾ ਕਰੋ ਆਹ ਪ੍ਰਸ਼ਾਦ ਪਾਣੀ ਛਕੋ, ਕਿ ਮੇਰੇ ਕਿਰਪਾਲੂ ਦਾਤਾ ਜੀ ਦੇ ਨਾਲ ਗੱਲਬਾਤ ਨਹੀਂ ਉਹਨੇ ਕੀਤੀ। ਜਦੋਂ ਉਹਨੇ ਬਸਤਰ ਵਿਛਾ ਕੇ ਕਿਹਾ ਵੀ ਜੇ ਪ੍ਰਸ਼ਾਦ ਪਾਣੀ ਨਹੀਂ ਛਕਣਾ ਤੇ ਆਰਾਮ ਕਰੋ, ਗੱਲਬਾਤ ਤੇ ਉਦੋਂ ਵੀ ਕੀਤੀ। ਪਰ ਪਿਆਰਿਓ, ਜਦੋਂ ਅੱਧੀ ਰਾਤ ਨੂੰ ਪੂਰਨ ਇਕਾਗਰਤਾ ਬਣੀ, ਮੇਰੇ ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਨੇ ਆਪਣੀ ਰਸਨਾ ਕੋਈ ਸ਼ਬਦ ਉਚਾਰਨਾ ਸ਼ੁਰੂ ਕੀਤਾ। ਭਾਈ ਮਰਦਾਨੇ ਨੇ ਰਬਾਬ ਵਜਾਈ, ਗੁਰੂ ਨਾਨਕ ਸਾਹਿਬ ਜੀ ਦੀ ਮੁਬਾਰਕ ਰਸਨਾ ਸੂਈ ਰਾਗ ਦੀ ਸੁਰ ਲੱਗੀ ਤੇ ਸ਼ਬਦ ਸ਼ੁਰੂ ਹੋਇਆ ਕਿ ਸੁਖੀ ਮਹੱਲਾ ਪਹਿਲਾਂ, ਉੱਜਲ ਕੇਹਾ ਚਿਲਕਣਾ ਘੁੱਟ ਮਕਾਲੜੀ ਮਸ, ਧੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾਂ ਤਿਸ, ਸੱਜਣ ਸ਼ਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾਂ ਮੰਗੀਐ ਤਿੱਥੇ ਖੜੇ ਦਸਨ, ਕੋਠੇ ਮੰਡਪ ਮਾੜੀਆਂ ਪਾਸੋ ਚਿਤਵੀਆਂ, ਝਕਥੀਆਂ ਕੰਮ ਨਾ ਆਮਨੀ ਵਿੱਚੋ ਸਖਣੀਆਂ, ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆਂ, ਸਿਮਲ ਰੁੱਖ ਸਰੀਰ ਮੈਂ ਮੈਜਨ ਦੇਖ ਭੁਲਨ, ਸਿਫਲ ਕੰਮ ਨਾ ਆਮਨੀ ਤੇ ਗੁਣ ਮੈਂ ਤਨ ਹਨ। ਜਦੋਂ ਇਹ ਸ਼ਬਦ ਕਹਿ ਅੰਬਲੇ ਭਾਰ ਉਠਾਇਆ, ਡੂਗਰ ਵਾਤ ਬਹੁਤ ਅੱਖੀ ਲੋੜੀ ਨਾ ਲਾ ਹੋ ਚੜ ਲੰਘਾ ਕਿਤ, ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁੱਟੈ ਜਿਤ। ਹੁਣ ਇੱਕ ਸ਼ਬਦ ਬਾਬਾ ਜੀ ਨੇ ਗਾਇਆ, ਉਸ ਤੋਂ ਬਾਅਦ ਖਾਮੋਸ਼ੀ ਹੈ ਤੇ ਸ਼ਬਦ ਗਾਣ ਦਾ ਭਾਵ ਸੀ। ਜਦੋਂ ਆਪਾਂ ਰਸਨਾ ਨਾਲ ਵੀ ਵਾਹਿਗੁਰੂ ਜਪਣੇ ਆ ਨਾ, ਮੈਂ ਇੱਕ ਬੇਨਤੀ ਕਰਾਂ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਵਿੱਚ ਬੜੀ ਵਾਰੀ ਸੁਣ ਦਾ ਜ਼ਿਕਰ ਆਇਆ ਹੈ, ਜਦੋਂ ਆਪ ਜਪਦੇ ਹੋ, ਕਮਾਈ ਵਾਲੇ ਬੈਠੇ ਹੋ ਸੱਜਣ, ਜਪਣ ਤੋਂ ਬਾਅਦ ਉਹਨੂੰ ਸੁਣਨ ਦਾ ਵੀ ਰੋਜ਼ ਅਭਿਆਸ ਕਰੀਏ। ਜੇ ਆਮ ਸ਼ਬਦ ਅਸੀਂ ਕੰਨਾਂ ਨਾਲ ਸੁਣਨੇ ਆ ਤੇ ਕੁਝ ਸਮੇਂ ਤੋਂ ਬਾਅਦ ਉਹ ਸ਼ਬਦ ਸਾਡੇ ਅੰਦਰ ਇੰਨਾ ਕੁ ਘਰ ਘਰ ਜਾਂਦਾ ਕਿ ਸੁੱਤਿਆਂ ਵੀ ਉਹ ਗਾਣੇ ਦੀਆਂ ਆਚਾਰ ਪੰਕਤੀਆਂ ਚੇਤੇ ਆਈ ਜਾਣ ਤੇ ਬੰਦੇ ਨੂੰ ਸਾਰਾ ਦਿਨ ਉਹ ਗੀਤ ਗੂੰਜਦਾ ਤੇ ਬੰਦਾ ਉਹਨੂੰ ਸੁਣੀ ਜਾਂਦਾ। ਪਰ ਜੇ ਕਿਤੇ ਇਸ ਨਾਮ ਦਾ ਅਭਿਆਸ ਕਰਕੇ ਰਸਨਾ ਨਾਲ ਜਪੀਏ, ਕੰਨਾਂ ਨਾਲ ਸੁਣੀਏ ਤੇ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਉਹ ਅੰਦਰ ਦੀ ਸਰੋਤ ਤੇਰੇ ਅੰਦਰ ਨੂੰ ਬਲਵਾਨ ਕਰੇ, ਅੰਦਰ ਨੂੰ ਤਾਕਤ ਦੇਵੇ। ਹਜ਼ੂਰ ਕਿਰਪਾਲੂ ਜੀ ਇੱਕ ਸ਼ਬਦ ਗਾਇਆ ਤੇ ਸ਼ਬਦ ਗਾਉਣ ਤੋਂ ਬਾਅਦ ਗੱਲਾਂ ਨਹੀਂ ਸਨ ਕਰਦੇ। ਹੁਣ ਆਪਾਂ ਤਾਂ ਦੇਖਦੇ ਹਾਂ ਸੰਗਤ ਹੁੰਦੀ ਏ, ਕੀਰਤਨ ਵਿੱਚ ਕੀਰਤਨ ਕਰਨ ਤੋਂ ਬਾਅਦ ਵੀ ਹੱਸਾਂਗੇ, ਕੀਰਤਨ ਸੁਣ ਕੇ ਬਾਹਰ ਬਣਾ ਲੈਂਦੇ ਨੇ ਗੁਰੂ ਘਰ ਤੇ। ਹੁਣ ਸੱਤ ਸੰਗੀ ਕੋ ਟਾਵਾਂ ਟਾਵਾਂ ਲੱਗਦਾ ਹੈ, ਇੱਥੇ ਇਕਾਗਰਤਾ ਨਾਲ ਕਥਾ ਕੀਰਤਨ ਹੋਵੇਗਾ, ਬਾਹਰ ਜਾ ਕੇ ਉਹੀ ਦੁਨੀਆਂ ਦੀਆਂ ਗੱਲਾਂ। ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਮਹਾਂਪੁਰਸ਼ ਕਹਿੰਦੇ ਸਨ ਕਿ ਜਦੋਂ ਤੂੰ ਗੁਰੂ ਕੀ ਬਾਣੀ ਦਾ ਕੀਰਤਨ ਕਰੇ, ਬਾਣੀ ਪੜ੍ਹੇ, ਬਾਣੀ ਸੁਣੇ, ਨਾਮ ਜਪੇ, ਉਦੋਂ ਯਤਨ ਕਰਿਆ ਕਰ ਜੋ ਕੁਝ ਭਾਂਡੇ ਵਿੱਚ ਪਿਆ ਨੂੰ ਢੱਕਣ ਨਾਲ ਢੱਕ ਕੇ ਆਪਣੇ ਅੰਦਰ ਟਿਕਾ ਲੈ। ਜੇ ਤੂੰ ਸੁਣ ਕੇ ਉਦੋਂ ਬਾਅਦ ਫਿਰ ਵੀ ਉਹ ਦੁਨਿਆਵੀ ਰੋਣੇ ਰੋਣੇ ਨੇ ਤੇ ਸੱਚ ਜਾਣੀ ਉਹ ਸੁਣਿਆ ਹੋਇਆ ਤੇਰੇ ਅੰਦਰ ਟਿਕੇਗਾ। ਜਦੋਂ ਆਪਾਂ ਸ਼ਬਦ ਸੁਣਨੇ ਆ, ਬਾਬਾ ਜੀ ਨੇ ਇੱਕ ਸ਼ਬਦ ਗਾਇਆ, ਧੁਰ ਤੋਂ ਬਾਣੀ ਆਈ ਕਿ ਸ਼ਬਦ ਗਾਉਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਹੱਸਣ ਲੱਗ ਪਏ, ਗੱਲਾਂ ਕਰਨ ਲੱਗ ਪਏ। ਕਿ ਗੁਰੂ ਨਾਨਕ ਸਾਹਿਬ ਸ਼ਬਦ ਗਾਉਣ ਤੋਂ ਬਾਅਦ ਕਿ ਦੁਨਿਆਵੀ ਕੋਈ ਗੱਲ ਕੀਤੀ ਨਹੀਂ, ਸ਼ਬਦ ਗਾਇਆ, ਭੋਗ ਪਿਆ ਇੱਕ ਸ਼ਬਦ ਦਾ, ਸਤਿਗੁਰੂ ਦੇ ਨੇਤਰ ਮੁੰਦ ਗਏ, ਕਿਸੇ ਅੰਦਰ ਦੇ ਅਕਹਿ ਰਸ ਵੀ ਜੁੜ ਗਏ। ਉਹ ਰਸ ਜਿਸ ਰਸ ਦੀ ਫੁਹਾਰ ਨੇ ਇਸ ਸੱਜਣ ਦੇ ਅੰਦਰ ਨੂੰ ਧੋਣਾ ਸੀ, ਜਿਸ ਅੰਦਰ ਦੇ ਆਨੰਦ ਨੇ ਇਹਦੇ ਅੰਦਰ ਦੀ ਮੈਲ ਨੂੰ ਸਾਫ਼ ਕਰਨਾ ਸੀ, ਜਦੋਂ ਸ਼ਬਦ ਸੁਣ ਤੋਂ ਬਾਅਦ ਹਜ਼ੂਰ ਜੀ ਅਡੋਲ ਬੈਠੇ ਨੇ, ਇਹ ਬੰਦਾ ਜਿਹੜਾ ਹਥਿਆਰ ਤਿਆਰ ਕਰੀ ਬੈਠਾ ਸੀ ਬਾਬੇ ਨਾਨਕ ਤੇ ਵਾਰ ਕਰਨ ਲਈ, ਤੇ ਇੱਕੋ ਦਮ ਚੌਂਕੜਾ ਮਾਰਿਆਂ ਦੇ ਚਰਨ ਪਕੜ ਕੇ ਆਪਣਾ ਸੀਸ ਚਰਨਾਂ ਤੇ ਰੱਖ ਕੇ ਕਹਿੰਦਾ, ਫਕੀਰ ਬਾਬਾ ਅੱਖਾਂ ਖੋਲ, ਜੋ ਕੁਝ ਜ਼ਬਾਨ ਨਾਲ ਤੂੰ ਬੋਲਿਆ ਅਸਲ ਵਿੱਚ ਮੇਰੇ ਅੰਦਰ ਨੂੰ ਤੂੰ ਬਾਹਰ ਰੱਖ ਦਿੱਤਾ, ਇਹ ਮੇਰਾ ਅੰਦਰ ਹੈ। ਪਿਆਰਿਓ, ਉਹ ਸੱਤ ਸੰਗਤ ਸੀ, ਇੱਕ ਖਿਣ ਸਿਰਫ ਟੱਚ ਕੀਤਾ, ਇੱਕ ਖਿਣ ਉਹਦਾ ਅੰਦਰ ਜੁੜਿਆ, ਹਜ਼ੂਰ ਦੇ ਨੇਤਰ ਖੁੱਲੇ। ਸਹਿਬ ਕਿਰਪਾਲੂ ਜੀ ਦੇ ਨੇਤਰਾਂ ਦੀ ਖੁਮਾਰੀ ਵਾਲੀ ਰਹਿਮਤ ਭਰੀ ਨਜ਼ਰ ਸੱਜਣ ਦੇ ਉੱਤੇ ਪਈ ਤੇ ਸ਼ੀਸ਼ ਤੇ ਹੱਥ ਰੱਖ ਕੇ ਕਿਹਾ, ਪੁਰਖਾ ਭਲਿਆ, ਸੱਜਣਾ ਕਿਰਤ ਵਿਰਤ ਕਰ ਧਰਮ ਦੀ। ਦੂਜੀ ਵਾਰੀ ਫਿਰ ਸ਼ਬਦ ਕਿਹਾ, ਸੱਜਣਾ ਕਿਰਤ ਵਿਰਤ ਕਰ ਧਰਮ ਦੀ। ਅਸੀਂ ਕਹਿੰਦੇ ਹਾਂ ਕਿ ਬਾਬੇ ਨਾਨਕ ਨੂੰ ਸੱਜਣ ਠੱਗ ਮਿਲਿਆ, ਮੈਂ ਕਹਿੰਦਾ ਅਸਲ ਵਿੱਚ ਇਕੱਲਾ ਠੱਗ ਮਿਲਿਆ, ਬਾਬੇ ਨਾਨਕ ਨੇ ਉਹਦੇ ਵਿੱਚੋਂ ਸੱਜਣ ਪ੍ਰਗਟ ਕਰ ਦਿੱਤਾ, ਉਹਦੇ ਵਿੱਚੋਂ ਸੱਜਣ ਪੈਦਾ ਹੋਏ। ਫਿਰ ਜਦੋਂ ਇਹਨੇ ਸੰਗਤ ਕੀਤੀ ਤੇ ਸਤਿਗੁਰੂ ਦੇ ਸ਼ਬਦ ਨੂੰ ਸੁਣਿਆ, ਤੇ ਇੱਕ ਸ਼ਬਦ ਨੂੰ ਸੁਣ ਕੇ, ਕਿਉਂਕਿ ਪ੍ਰਮਾਣ ਆਪ ਸਮਝਦੇ ਹੋ, ਬਾਬਾ ਜੀ ਨੇ ਇਹ ਕਿਹਾ, ਸੱਜਣਾ ਕਿ ਕਹਿ ਦੇ ਭਾਂਡੇ ਚਮਕਦੇ ਨਹੀਂ ਪਰ ਬਦਕਿਸਮਤੀ ਹੱਥ ਮਾਰੀਏ ਤੇ ਵਿੱਚੋਂ ਕਾਲੇ ਨੇ, ਮਕਾਨ ਚਾਰ ਚੁਫੇਰਿਓ ਜਿਤਨੇ ਮਰਜ਼ੀ ਰੰਗ ਰੋਗਣ ਕੀਤੇ ਕੌਣ, ਜੇ ਵਿੱਚ ਕੋਈ ਨੀ ਰਹਿੰਦਾ ਤੇ ਉਹ ਮਹੱਲ ਵੀ ਖੰਡਰਾਤ ਨੇ, ਸਿਮਲ ਦਾ ਰੁੱਖ ਬੜਾ ਉੱਚਾ ਹੈ ਫਲ ਕਿਸੇ ਕੰਮ ਨੀ ਆਉਂਦੇ, ਬਗਲੇ ਦਾ ਰੰਗ ਬੜਾ ਸੋਹਣਾ ਹੈ, ਟੇਕ ਕੇ ਉਹ ਨੇਤਰ ਬੰਦ ਕਰਕੇ ਸਰੋਵਰ ਦੇ ਕੰਢੇ ਬੈਠਦਾ ਪਰ ਉਹਦੇ ਨੇਤਰ ਬੰਦ ਕਰਨੇ ਉਹਦੀ ਸਮਾਧੀ ਨਹੀਂ। ਨਾਲ ਇੱਕ ਸ਼ਬਦ ਕਿਹਾ, ਭਲਿਆ ਦੇਖ ਆਪਣੇ ਸਿਰ ਤੇ ਕਿੰਨਾ ਕੁ ਭਾਰ ਚੁੱਕੀ ਬੈਠਾ ਹੈ, ਇੱਕ ਪਹਾੜੀ ਰਸਤਾ, ਦੂਜਾ ਸਿਰ ਤੇ ਪਹਾੜ ਤੇ ਤੀਜਾ ਅੱਖਾਂ ਤੇਰੀਆਂ ਨੂੰ ਦਿਸਦਾ ਨਹੀਂ ਪਿਆ, ਕਿਹੜੇ ਪਾਸੇ ਜਾਏਗਾ, ਸਰੀਰ ਤਾਂ ਆਪਣੇ ਨਹੀਂ ਚੁੱਕੇ ਜਾਂਦੇ, ਜਿਹੜਾ ਭਾਰ ਸਿਰ ਤੇ ਚੁੱਕਿਆ ਇਹਨੇ ਤੈਨੂੰ ਇੱਕ ਕਦਮ ਵੀ ਤੁਰ ਨਹੀਂ ਦੇਣਾ। ਸਾਹਿਬ ਨੇ ਬਾਣੀ ਵਿੱਚ ਕਿਹਾ, ਅੰਦਲੇ ਭਾਰ ਉਠਾਇਆ ਡੂਗਰ ਵਾਟ ਬਹੁਤ, ਕਹਿੰਦੇ ਸਿਰ ਤੇ ਭਾਰ ਚੁੱਕਿਆ। ਤੇ ਮੈਂ ਪਿਛਲੇ ਦਿਨ ਇੱਕ ਇੱਥੇ ਅਰਜ਼ ਕੀਤੀ ਸੀ, ਫਿਰ ਉਹ ਰਿਪੀਟ ਕਰ ਦਿੰਦਾ ਵਾ, ਸੈਕਰਾਮੈਂਟੋ ਬੇਨਤੀ ਕਰਕੇ ਆਇਆ ਸੀ ਕਿ ਦੋ ਸੱਜਣ ਐਸੇ ਨੇ ਜਿਨ੍ਹਾਂ ਨੂੰ ਆਪਣਾ ਭਾਰ ਦੁਨਿਆਵੀ ਤੌਰ ਤੇ ਲਾਣ ਤੇ ਮੰਜ਼ਿਲ ਮਿਲਦੀ। ਪਹਿਲਾ ਹੈ ਜਿਨ੍ਹੇ ਉੱਚੀ ਚੜਾਈ ਤੇ ਚੜ੍ਹਨਾ, ਪਹਾੜ ਦੇ ਸਿਖਰ ਤੇ ਜਾਣਾ, ਉਹ ਹਲਕਾ ਫੁਲਕਾ ਚਾਹੀਦਾ। ਦੂਜਾ ਜਿਨ੍ਹੇ ਦਰਿਆ ਦੀਆਂ ਲਹਿਰਾਂ ਨੂੰ ਚੀਰ ਕੇ ਦਰਿਆ ਨੂੰ ਤਰ ਕੇ ਪਾਰ ਕਰਨਾ, ਉਸ ਬੰਦੇ ਦਾ ਸਰੀਰ ਵੀ ਖੌਲਾ ਚਾਹੀਦਾ। ਦੋ ਬੰਦਿਆਂ ਦੀ ਵਰਦੀ ਵੱਖਰੀ ਹੈ, ਪਹਾੜ ਤੇ ਚੜ੍ਹਨ ਵਾਲਾ ਤੇ ਪਾਣੀ ਤੇ ਤਰਨ ਵਾਲਾ। ਜੇ ਹੁਣ ਪਹਾੜ ਤੇ ਚੜ੍ਹਨ ਵਾਲਾ ਬੰਦਾ ਇਹ ਕਹੇ ਵੀ ਮੈਂ ਕੱਪੜੇ ਵੀ ਬਹੁਤ ਭਾਰੇ ਪਾਣੇ ਨੇ, ਮੈਂ ਉੱਤੇ ਸਿਰ ਦੇ ਪੰਡ ਵੀ ਚੁੱਕਣੇ ਹੈ, ਮੈਂ ਗਲ ਦੇ ਵਿੱਚ ਵੀ ਭਾਰ ਲੈ ਕੇ ਚੱਲ ਪਾਂਗਾ, ਨਹੀਂ ਪਿਆਰਿਓ ਪਹਾੜ ਦੇ ਸਿਖਰ ਤੇ ਪਹੁੰਚਿਆ, ਜਿਹੜਾ ਮਾਊਂਟਨ ਐਵਰੈਸਟ ਤੇ ਸਭ ਤੋਂ ਪਹਿਲਾਂ ਬੰਦਾ ਪਹੁੰਚਿਆ, ਉਹਨੇ ਤਾਂ ਜਿਸਮ ਦੇ ਕੱਪੜੇ ਵੀ ਇੰਨੀ ਉਚਾਈ ਤੇ ਉਤਾਰ ਦਿੱਤੇ ਕਿਉਂਕਿ ਉਹਨੂੰ ਆਪਣਾ ਪਤਲਾ ਕੱਪੜਾ ਵੀ ਭਾਰ ਜਲਾ ਜਾਪਣ ਲੱਗਾ। ਤੇ ਜਿਹਨੇ ਪਿਆਰੇ ਪ੍ਰੀਤਮ ਉੱਚੇ ਤੱਕ ਜਾਣਾ ਹੈ ਨਾ, ਲੋਕਾਂ ਦੀਆਂ ਪੰਡਾਂ ਕੀ ਹਕੀਕਤ, ਉਹ ਆਪਣੇ ਮੋਹ ਨੂੰ ਆਪਣੇ ਅੰਦਰ ਦੇ ਸਰੀਰ ਦੇ ਭਾਰ ਨੂੰ ਵੀ ਤਿਆਗ ਦਿੰਦਾ। ਜੇ ਉਚਾਈ ਤੇ ਚੜ੍ਹਨਾ ਤੇ ਭਾਰ ਹਲਕਾ ਚਾਹੀਦਾ ਹੈ, ਜੇ ਪਾਣੀ ਨੂੰ ਤਰਨਾ ਹੈ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਉਹ ਭਲਿਆ ਅੰਦਲੇ ਭਾਰ ਉਠਾਇਆ, ਅੱਖਾਂ ਤੋਂ ਦਿਸਦਾ ਕੋਈ ਨੀ, ਇਹਦਾ ਮਤਲਬ ਆਤਮਕ ਜੀਵਨ ਕੋਈ ਨੀ, ਪਤਾ ਨੀ ਕਿੱਧਰ ਜਾਣਾ, ਜ਼ਿੰਦਗੀ ਦੀ ਮੰਜ਼ਿਲ ਹੀ ਕੋਈ ਨੀ। ਬੇਅੰਤ ਲੋਕ ਤੁਸੀਂ ਐਸੇ ਦੇਖੋਗੇ ਜਿਹੜੇ ਜ਼ਿੰਦਗੀ ਜਿੰਦੇ ਨੇ ਪਰ ਜਿੰਦੇ ਇਸ ਤਰ੍ਹਾਂ ਨੇ ਕਿ ਪਤਾ ਹੀ ਕੋਈ ਨੀ ਜਾਣਾ ਕਿੱਥੇ। ਕਿਸੇ ਨੇ ਮਹਾਂਪੁਰਸ਼ ਨੂੰ ਸਵਾਲ ਕੀਤਾ ਸੀ, ਕਹਿੰਦਾ ਇੰਨਾ ਚਿਰ ਹੋ ਗਿਆ ਸਤ ਸੰਗਤ ਕਰਦੇ ਆ ਪਰ ਤਬਦੀਲੀ ਕੋਈ ਨੀ ਆਈ। ਉਹ ਹੱਸ ਕੇ ਕਹਿਣ ਲੱਗੇ ਇਹਦਾ ਮਤਲਬ ਫਿਰ ਬਾਣੀ ਦਾ ਕਸੂਰ ਹੈ, ਸ਼ਬਦ ਬੜਾ ਸੋਹਣਾ ਮੈਂ ਕਿਹਾ। ਕਹਿਣ ਲੱਗੇ ਇਹਦਾ ਮਤਲਬ ਫਿਰ ਜਪਜੀ ਸਾਹਿਬ ਦਾ ਕਸੂਰ ਹੋਇਆ ਨਾ, ਵੀ ਤੂੰ ਤੇ ਤਿਆਰ ਹੀ ਹੈ ਨਾ, ਤੂੰ ਕਹਿੰਦਾ ਬੜੀ ਸੰਗਤ ਕੀਤੀ, ਬੜੀ ਸੇਵਾ ਕੀਤੀ, ਬਾਣੀ ਬੜੀ ਪੜੀ ਦੀ, ਕੋਈ ਤਬਦੀਲੀ ਨੀ ਆਈ। ਦੇਖੋ ਜੀ ਇੰਨੇ ਕਰਮ ਕੀਤੇ। ਉਹਨੇ ਹੱਸ ਕੇ ਕਿਹਾ ਇਹਦਾ ਮਤਲਬ ਵੀ ਤੂੰ ਬਿਲਕੁਲ ਠੀਕ ਠਾਕ ਹੈ, ਤੂੰ ਪਰਫੈਕਟ ਹੈ, ਕਸੂਰ ਹੋਇਆ ਬਾਣੀ ਦਾ। ਕਹਿਣ ਲੱਗਾ ਨਹੀਂ ਬਾਣੀ ਦਾ ਕਸੂਰ ਨਹੀਂ, ਪਹਿਲਾਂ ਪਤਾ ਨੀ ਕੀ ਕਾਰਨ ਆਤਮਕ ਤਰੱਕੀ ਕਿਉਂ ਨਹੀਂ ਹੋਈ। ਤੇ ਤੁਸੀਂ ਦੇਖੋਗੇ ਆਪਾਂ ਅੱਜ ਤੋਂ 5 ਸਾਲ ਜਿੱਥੇ ਖਲੋਤੇ ਹਾਂ ਉਹੀ ਵਿਕਾਰ, ਉਹੀ ਕਲੇਸ਼, ਉਹੀ ਝਗੜਾ, ਉਮਰ ਬਾਹਰ ਦੀ ਢਲਦੀ ਪਈ, ਅੰਦਰ ਦਿਨੋ ਦਿਨ ਮੈਲਾ ਹੁੰਦਾ ਪਿਆ। ਅੰਦਰ ਦੀ ਤਰੱਕੀ ਕਿਉਂ? ਕਿਉਂਕਿ ਮੰਜ਼ਿਲ ਨਹੀਂ ਮਿੱਠੀ। ਭਾਈ ਸਾਹਿਬ ਤਾਂ ਹੀ ਕਹਿੰਦੇ ਹੁੰਦੇ ਸਨ, ਭਾਈ ਵੀਰ ਸਿੰਘ, ਕਿ ਉੱਚਾ ਉੱਠ ਜ਼ਮੀਨ ਤੋਂ ਪਿਆਰੇ ਤੈਨੂੰ ਖੰਭ ਰੱਬ ਨੇ ਲਾਏ, ਉਹ ਤੋਂ ਰਿੜੇ ਗੋਡਿਆਂ ਪਰਨੇ ਜੋ ਉੱਡ ਅਸਮਾਨੀ ਜਾਏ, ਉੱਚੀ ਨਜ਼ਰ ਤੇ ਹਿੰਮਤ ਉੱਚੀ ਦਾਇਆ ਉੱਚਾ ਰੱਖੀ ਅਰਸ਼ੀ ਤਾਣ ਜਿਹਦੇ ਕੋਈ ਭੁੱਲੇ ਸੋ ਕਿਉਂ ਪੁੰਜਿਆ। ਤੂੰ ਤਾਂ ਉੱਡ ਕੇ ਰੱਬ ਤੱਕ ਪਹੁੰਚ ਸਕਣਾ। ਉਹਨਾਂ ਨੇ ਬੜੀ ਸੋਹਣੀ ਉਦਾਹਰਣ ਦਿੱਤੀ ਉਹਨਾਂ ਕਰਨੀ ਵਾਲਿਆਂ ਨੇ। ਕਹਿਣ ਲੱਗੇ ਸੱਜਣਾ ਕਿ ਕੁਝ ਬੰਦੇ ਦਰਿਆ ਦੇ ਕਿਨਾਰੇ ਆਏ ਰਾਤ ਨੂੰ, ਕਿਉਂ ਨੀ ਮੰਜ਼ਿਲ ਵਿੱਚ ਤਰੱਕੀ ਮਿਲਦੀ ਪਈ, ਕਿਉਂ ਨੀ ਅੱਗਾ ਤੁਰਦਾ ਪਿਆ ਜੀਵਨ। ਕਹਿੰਦੇ ਨੇ ਨਸ਼ਾ ਪੀਤਾ ਸੀ ਉਹਨਾਂ ਤੇ 10-12 ਜਣੇ ਇੱਕ ਬੇੜੀ ਵਿੱਚ ਬੈਠ ਗਏ। ਕਹਿਣ ਲੱਗੇ ਸਾਰੇ ਜਣੇ ਇੱਕ ਇੱਕ ਚੱਪੂ ਪਕੜ ਲਓ, ਸਾਰੀ ਰਾਤ ਚੱਪੂ ਮਾਰਾਂਗੇ ਦਰਿਆ ਨੂੰ ਚੀਰ ਕੇ ਆਪਾਂ ਪਹੁੰਚ ਜਾਣਾ ਦੂਜੇ ਕਿਨਾਰੇ। ਨਸ਼ੇ ਵਿੱਚ ਧੁੱਤ ਸਨ, ਚੱਪੂ ਮਾਰੀ ਗਏ, 6 ਇੱਕ ਪਾਸੇ ਲੱਗ ਪਏ, 6 ਇੱਕ ਪਾਸੇ ਬੇੜੀ ਨੂੰ ਚੱਪੂ ਮਾਰੀ ਜਾਣ ਪਰ ਨਾਲ ਨਸ਼ੇ ਵਿੱਚ ਧੁੱਤ ਸਨ। ਸਵੇਰੇ ਇਧਰ ਪਹੁ ਫੁਟਾਲਾ ਹੋਇਆ, ਉਧਰ ਨਸ਼ਾ ਉਤਰਿਆ, ਮਦਕੋਸ਼ੀ ਤੋਂ ਨੇਤਰ ਖੁੱਲੇ ਤੇ ਇੱਕ ਉੱਠ ਕੇ ਕਹਿੰਦਾ ਹੱਦ ਹੋ ਗਈ, ਇੰਨੇ ਥੱਕ ਗਏ ਹਾਂ, ਚੱਪੂ ਮਾਰ ਮਾਰ ਕੇ ਤੇ ਬੇੜੀ ਤਾਂ ਉੱਥੇ ਹੀ ਜਿੱਥੋਂ ਆਪਾਂ ਰਾਤੀ ਚੜੇ ਸਾਂ। ਉੱਠ ਕੇ ਵੇਖਣ ਲੱਗੇ ਚੱਪੂ ਮਾਰੇ, ਸਰੀਰ ਥੱਕਿਆ ਪਰ ਬੇੜੀ ਕਿਉਂ ਨੀ ਅੱਗੇ ਚੱਲੀ। ਜਦੋਂ ਝਾਤੀ ਮਾਰੀ ਤੇ ਬੇੜੀ ਦਾ ਸੰਗਲ ਅਜੇ ਵੀ ਕਿਨਾਰੇ ਵਾਲੇ ਕਿੱਲੇ ਨਾਲ ਵੱਜਾ ਸੀ। ਉਹ ਕਹਿਣ ਲੱਗਾ ਸੱਜਣੋ ਕਿਹੜੇ ਭੁਲੇਖੇ ਚੱਪੂ ਮਾਰਦੇ ਰਹੇ, ਬੇੜੀ ਤਾਂ ਖੋਲੀ ਕੋਈ ਨੀ, ਸੰਗਲ ਉਸੇ ਤਰ੍ਹਾਂ ਵੱਜਾ ਹੈ। ਜੇ ਬੇੜੀ ਦਾ ਸੰਗਲ ਖੁੱਲਿਆ ਹੋਵੇ ਤੇ ਚੱਪੂ ਮਾਰੀਏਗਾ ਤੁਰੀਦਾ ਹੈ। ਖਿਮਾ ਕਰਿਓ, ਲੋਕ ਧਰਮ ਦੇ ਕਰਮ ਕਾਂਡਾਂ ਦੇ ਚੱਪੂ ਮਾਰਦੇ ਪਏ ਨੇ ਪਰ ਅੰਦਰ ਵਾਲੇ ਗੰਦਗੀ ਦੇ ਵਿਕਾਰਾਂ ਦੇ ਸੰਗਲ ਤਾਂ ਉਸੇ ਤਰ੍ਹਾਂ ਵੱਜੇ ਹੋਏ। ਜੇ ਬੇੜੀ ਦਾ ਸੰਗਲ ਨੀ ਖੁੱਲਿਆ ਤੇ 12 ਚੱਪੂ ਵੀ ਉਹਦਾ ਕੁਝ ਨੀ ਕਰ ਸਕਦੇ। ਤੇ ਜੇ ਇਹ ਮਨੁੱਖ ਤੂੰ ਆ ਰਹਾ ਰੂਹਾਨੀਅਤ ਦੇ ਆਤਮਕ ਮਾਰਗ ਤੇ ਚੱਲਣਾ ਹੈ ਤੇ ਆਪਣੇ ਇਹ ਵਿਕਾਰਾਂ ਵਾਲੇ ਸੰਗਲ ਵੀ ਤੋੜਨ ਦਾ ਯਤਨ ਕਰ। ਜਿੰਨੀ ਦੇਰ ਤੱਕ ਤੂੰ ਜੀਵਨ ਵਿੱਚ ਇਹਨਾਂ ਵਿਕਾਰਾਂ ਦੇ ਸੰਗਲ ਨੂੰ ਨੀ ਤੋੜਦਾ ਉਨੀ ਦੇਰ ਤੱਕ ਚੱਪੂ ਮਾਰ ਕੇ ਥਕਾਵਟ ਹੋ ਜਾਏਗੀ, ਹਉਮੈ ਜ਼ਰੂਰ ਬਣ ਜਾਏਗੀ, ਮੈਂ ਇੰਨਾ ਵੱਡਾ ਸੇਵਾਦਾਰ ਪਰ ਆਤਮਕ ਰਸ ਨਹੀਂ। ਖਿਮਾ ਕਰੇ, ਹਜ਼ੂਰ ਨੇ ਉੱਤੇ ਸ਼ਬਦ ਵਰਤੇ, ਜਿਸ ਬੰਦੇ ਨੇ ਉਚਾਈ ਤੇ ਜਾਣਾ ਉਹਦਾ ਵੀ ਭਾਰ ਹੌਲਾ ਚਾਹੀਦਾ ਤੇ ਜਿਸ ਬੰਦੇ ਨੇ ਰੱਬ ਦੇ ਪਿਆਰੇ ਗੁਰ ਸਿੱਖੋ ਪਾਣੀ ਨੂੰ ਤਰਨਾ ਉਹਦੇ ਲਈ ਵੀ ਭਾਰ ਹੌਲਾ ਚਾਹੀਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗਲ ਵਿੱਚ ਆਪਾਂ ਵਿਕਾਰਾਂ ਦੇ ਪੱਥਰ ਬੰਨੇ ਨੇ, ਸਿਰ ਦੇ ਉੱਤੇ ਲੋਕਾਂ ਦੀਆਂ ਨਿੰਦਿਆ ਦੀਆਂ ਪੰਡਾਂ ਚੁੱਕੀਆਂ ਨੇ ਤੇ ਜਿਸ ਬੰਦੇ ਦੇ ਗਲ ਵਿੱਚ ਪੱਥਰ ਤੇ ਸਿਰ ਤੇ ਪੰਡਾਂ ਨੇ ਉਹ ਮਾਂ ਸਮੁੰਦਰ ਨੂੰ ਲੰਘੇਗਾ। ਕਿ ਹਜ਼ੂਰ ਦਾ ਬਚਨ ਹੈ, ਬੇਕਾਰ ਪਾਥਰ ਗਲੇ ਬੰਦ ਹੈ, ਨਿੰਦ ਕੋਟ ਸਰਾਏ, ਮਾਂ ਸਾਗਰ ਸਮੁੰਦਰ ਲੰਘਣਾ ਪਾਰ ਨਾ ਪਰ ਨਾ ਜਾ। ਆਪਾਂ ਆਪਣੇ ਵਿਸ਼ੇ ਤੇ ਰਹੀਏ। ਹਜ਼ੂਰ ਕਿਰਪਾਲੂ ਜੀ ਨੇ ਇੱਕ ਸ਼ਬਦ ਗਾਇਆ, ਅਸਲ ਵਿੱਚ ਦਾਤਾਰ ਜੀ ਦਾ ਅੰਦਰ ਆਪ ਸੱਚ ਦੇ ਪੁਤਲੇ ਨੇ, ਉਸ ਸੱਚ ਦੀ ਨਿਕਲੀ ਹੋਈ ਤਰੰਗ ਨੇ ਇੱਕ ਠੱਗ ਝੂਠੇ ਕਾਤਲ ਬੰਦੇ ਦੇ ਅੰਦਰ ਨੂੰ ਤਬਦੀਲ ਕਰਕੇ ਰੱਖ ਦਿੱਤਾ। ਮੈਂ ਜਿਹੜੀ ਅਰਜ਼ ਕਰਦਾ ਪਿਆ ਸਾਂ ਕਿ ਸੱਤ ਦੀ ਕੋਈ ਸੰਗਤ ਕਰਦਾ ਉਹਦੇ ਵਿੱਚੋਂ ਸੰਤ ਦਾ ਜਨਮ ਹੁੰਦਾ ਹੈ, ਮਾਤਾ ਪਿਤਾ ਦੇ ਸੁਮੇਲ ਵਿੱਚੋਂ ਸੁੱਤ ਦਾ ਜਨਮ ਹੁੰਦਾ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਬਹੁਤ ਸੋਹਣੀਆਂ ਉਦਾਹਰਨਾਂ ਦਿੱਤੀਆਂ ਨੇ। ਜਦੋਂ ਸਤ ਸੰਗਤ ਕਰੀਏ ਤੇ ਉਦੋਂ ਸਾਡੀ ਅਰਦਾਸ ਕੀ ਹੋਵੇ, ਸੰਗਤ ਕਿੰਨਾ ਦੀ ਕਰੀਏ। ਭਗਤ ਰਵਿਦਾਸ ਜੀ ਦਾ ਗੁਰੂ ਗ੍ਰੰਥ ਸਾਹਿਬ ਦੇ ਰਾਗ ਆਸਾ ਵਿੱਚ ਇੱਕ ਅੰਮ੍ਰਿਤ ਬਚਨ ਹੈ, ਉਸ ਵਿੱਚ ਉਹਨਾਂ ਨੇ ਕਿਰਪਾਲਤਾ ਭਰੇ ਬਚਨ ਕਹੇ। ਕਹਿੰਦੇ ਖੇ ਪ੍ਰਭੂ, ਤੇਰੀ ਬੰਦਗੀ ਕਰਨ ਵਾਲੇ ਜਿਹੜੇ ਸੰਤ ਜਾਣੇ ਉਹ ਅਸਲ ਵਿੱਚ ਤੇਰੇ ਆਪਣੇ ਪੁੱਤਰ ਨੇ, ਤੇ ਜਿੱਥੇ ਸੱਚ ਦਾ ਇਕੱਤ ਹੈ, ਜਿੱਥੇ ਹਜ਼ੂਮ ਵਿੱਚ ਜ਼ਿੰਦਗੀ ਹੈ ਬੰਦਗੀ ਕਰਨ ਵਾਲੇ ਨੇ, ਉੱਥੇ ਪਰਮਾਤਮਾ ਆਪ ਵਸਦਾ। ਕਿਉਂਕਿ ਬਾਣੀ ਵਿੱਚ ਤਾਂ ਅਸੀਂ ਵਿੱਚ ਰੋਜ਼ ਪੜ੍ਹਦੇ ਹਾਂ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਜੇ ਸੰਗਤ ਵਿੱਚ ਹਰੀ ਵਸਦਾ ਤੇ ਕੈਸੀ ਸੰਗਤ ਵਿੱਚ ਵਸਦਾ ਹੈ। ਸਾਹਿਬ ਕਿਰਪਾਲੂ ਜੀ ਦੇ ਅੰਮ੍ਰਿਤ ਬਚਨ ਨੇ, ਕਹਿਣ ਲੱਗੇ ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ। ਸੰਤ ਤੁਜੀ ਤਨ, ਵੈਸੇ ਤਨ ਦਾ ਅਖਰੀ ਅਰਥ ਪੁੱਤਰ ਵੀ ਹੁੰਦਾ, ਇਹਦੇ ਤੋਂ ਸ਼ਬਦ ਬਣਿਆ ਤਨੁਜ। ਕਹਿਣ ਲੱਗੇ ਰੱਬ ਦੀ ਬੰਦਗੀ ਕਰਨ ਵਾਲੇ ਸੰਤ ਜਨ ਅਸਲ ਵਿੱਚ ਪਰਮਾਤਮਾ ਤੇਰੇ ਆਪਣੇ ਪੁੱਤਰ ਨੇ। ਤਨ ਦਾ ਅਰਥ ਇਹ ਵੀ ਹੈ ਕਿ ਤੇਰਾ ਆਪਣਾ ਬਾਹਰਮੁਖੀ ਜੇ ਸਰੀਰ ਹੈ ਤੇ ਰੱਬ ਦੀ ਬੰਦਗੀ ਕਰਨ ਵਾਲੇ ਸੰਤ ਜਨ, ਸੰਤ ਤੁਜੀ ਤਨ ਸੰਗਤ ਪ੍ਰਾਣ, ਤੇ ਜਿੱਥੇ ਉਹ ਬੰਦਗੀ ਕਰਨ ਵਾਲਿਆਂ ਦਾ ਇਕੱਠ ਹੋਵੇ ਅਸਲ ਵਿੱਚ ਮੇਰੇ ਦਾਤਾ ਜੀ, ਉੱਥੇ ਤੇਰੇ ਪ੍ਰਾਣਾ ਦਾ ਸੰਚਾਰ ਚੱਲਦਾ ਹੈ। ਸੰਤ ਤੁਜੀ ਤਨ ਸੰਗਤ ਪ੍ਰਾਣ, ਸਤਿਗੁਰ ਗਿਆਨ ਜਾਣੈ, ਗੁਰੂ ਦੇ ਦਿੱਤੇ ਉਹ ਗਿਆਨ ਨਾਲ ਇਹ ਸਮਝ ਪੈ ਗਈ ਕਿ ਇਹ ਪ੍ਰਮਾਤਮਾ ਕਿ ਜਿੱਥੇ ਬੰਦਗੀ ਕਰਨ ਵਾਲੇ ਨੇ ਉੱਥੇ ਤੂੰ ਆਪ ਵਸ ਨਾ। ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਹ। ਅੱਗੇ ਫਿਰ ਦੇਖੋ ਸਤ ਸੰਗੀ ਦੀ ਮੰਗ ਕੀ ਹੈ। ਕਹਿਣ ਲੱਗੇ ਦਾਤਾ ਜੀ, ਸੰਤ ਕੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਭਗਤ ਰਵਿਦਾਸ ਜੀ, ਸੰਤ ਕੀ ਸੰਗਤ, ਕਿਰਪਾ ਕਰ ਮੇਰੀ ਜ਼ਿੰਦਗੀ ਵਿਚ ਮੈਨੂੰ ਉਹਨਾਂ ਦੀ ਸੰਗਤ ਦੇ ਜਿਹੜੇ ਮੇਰੇ ਮਾਲਕਾ ਤੇਰੇ ਚਰਨਾਂ ਵਿਚ ਓਤ ਪੋਤ ਹੋ ਚੁੱਕੇ। ਸੰਤ ਕੀ ਸੰਗਤ, ਸੰਤ ਕਥਾ ਰਸ। ਕਹਿਣ ਲੱਗੇ ਕਥਾ ਕਹਾਣੀਆਂ ਤਾਂ ਅਸੀਂ ਵੀ ਬੜੀਆਂ ਕਰਦੇ ਹਾਂ, ਪਰ ਜਦੋਂ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਰੱਬ ਦੀ ਗੱਲ ਕਰਦੇ। ਕਹਿਣ ਲੱਗੇ ਗੱਲ ਕਰਦੀ ਉਹਦੇ ਨੇਤਰ ਤੇ ਉਹਦਾ ਸਰੀਰ ਦੱਸਦਾ ਕਿ ਇਹਦੇ ਰੋਮ ਰੋਮ ਇਹਦੇ ਪ੍ਰਾਣਾਂ ਦੇ ਵਿੱਚ ਪਰਮਾਤਮਾ ਦੀ ਕਥਾ ਤਸੀ ਹੋਈ। ਸੰਤ ਕੀ ਸੰਗਤ, ਸੰਤ ਕਥਾ ਰਸ, ਉਹੋ ਜੀ ਤੇਰੀ ਕਥਾ ਦਾ ਰਸ ਆਉਣ ਲੱਗ ਪਏ। ਸੰਤ ਮਾਝੈ ਦੀਜੈ, ਸੰਤ ਵਰਗਾ ਮੈਨੂੰ ਪ੍ਰੇਮ ਦੇ ਦੇ। ਸੰਤ ਜੀ ਸੰਗਤ, ਸੰਤ ਕਥਾ ਰਸ, ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ। ਤੇਰੀ ਬੰਦਗੀ ਕਰਨ ਵਾਲੇ ਜਿਹੜੇ ਤੇਰੇ ਪ੍ਰੇਮੀ ਨੇ ਉਹਨਾਂ ਵਰਗਾ ਮੇਰੇ ਅੰਦਰ ਨੂੰ ਪ੍ਰੇਮ ਬਖਸ਼ ਦੇ, ਜਿਵੇਂ ਉਹ ਤੈਨੂੰ ਪ੍ਰੇਮ ਕਰਨ। ਉਸੇ ਤਰ੍ਹਾਂ ਮੇਰੇ ਹਿਰਦੇ ਦੀ ਅਵਸਥਾ ਬਣਾ ਦੇ, ਮੈਂ ਉਹਨਾਂ ਰੱਬ ਦੇ ਪਿਆਰਿਆਂ ਵਰਗਾ ਤੈਨੂੰ ਪ੍ਰੇਮ ਕਰ ਲੱਗ ਪਾਉ। ਗੁਰਮੁਖੋ, ਜਦੋਂ ਕਿਤੇ ਆਪਣੇ ਤੋਂ ਚੰਗਾ ਜੀਵਨ ਵਾਲਾ ਮਿਲਦਾ ਹੈ, ਵਾਹਿਗੁਰੂ ਮੇਰ ਕਰੇ ਬਜਾਏ ਕਿ ਟੁਚਰਾ ਡਾਣ ਦੇ, ਉਹਦੇ ਕੋਲ ਬੈਠ ਕੇ ਕਿਤੇ ਰੱਬ ਦੇ ਘਰ ਦੀ ਗੱਲ ਪੁੱਛ ਲਈ। ਮੈਂ ਅਰਜ਼ ਕਰਾਂ, ਜਿਹਨੇ ਇੱਕ ਖਿੰਨ ਵੀ ਕਿਤੇ ਪਿਆਰੇ ਬੰਦਗੀ ਕਰਨ ਵਾਲੇ ਦੀ ਸੰਗਤ ਕੀਤੀ, ਉਹਦੀ ਜ਼ਿੰਦਗੀ ਵਿੱਚ ਅਵਸ਼ ਪਲਟਾ ਆਏਗਾ, ਰੱਬ ਮੇਰਾ ਮੇਰ ਕਰੇ। ਕਈ ਵਾਰੀ ਕੀ ਹੁੰਦਾ, ਅਨਭੋਲ ਵਿੱਚ ਵੀ ਕੀਤੀ ਕੋਈ ਸੰਗਤ ਕੁਝ ਸਾਲਾਂ ਤੋਂ ਬਾਅਦ ਰੰਗ ਲੈ ਆਉਂਦੀ ਹੈ। ਕਈ ਤੁਸੀਂ ਐਸੇ ਸੱਜਣ ਤੁਹਾਨੂੰ ਮਿਲੇ ਹੋਣੇ ਨੇ ਜਿਹੜੇ ਕਹਿਣਗੇ ਫਲਾਣੇ ਮਹਾਂਪੁਰਸ਼ ਆਏ, ਹੁਣ ਉਹ ਬਾਣੀ ਪੜਨਗੇ, ਸਿਮਰਨ ਕਰਨਗੇ, ਨਾਮ ਜਪਣਗੇ, ਕਹਿਣਗੇ ਫਲਾਣੇ ਮਹਾਂਪੁਰਸ਼ ਆਏ, ਸਾਨੂੰ ਉਦੋਂ ਪਤਾ ਹੀ ਕੋਈ ਨੀ ਸੀ ਨਾਮ ਕੀ ਹੁੰਦਾ, ਅਸੀਂ ਉਹਨਾਂ ਕੋਲ ਬੈਠੇ ਵੀ, ਉਹਨਾਂ ਨਾਲ ਗੱਲਾਂ ਵੀ ਕੀਤੀਆਂ, ਉਹਨਾਂ ਨੂੰ ਨਮਸਕਾਰ ਵੀ ਕੀਤੀ, ਉਹਨਾਂ ਨਾਲ ਬਚਨ ਬਿਲਾਸ ਉਹਨਾਂ ਨੇ ਸਾਂਝੇ ਕੀਤੇ, ਪਰ ਉਦੋਂ ਪਤਾ ਨਹੀਂ ਸੀ। ਮੈਂ ਉਦੋਂ ਕਹਿਣਾ ਅਸਲ ਵਿੱਚ, ਗੁਰਮੁਖਾਂ ਜਿਹੜੀ ਤੇਰੀ ਅੱਜ ਪਿਆਸ ਪੈਦਾ ਹੋਈ ਹੈ ਸੱਚ ਜਾਣੀ, ਇਹ ਉਸ ਮਿਲਣੀ ਨੇ ਪੈਦਾ ਕੀਤੀ। ਜਦੋਂ ਤੂੰ ਮਿਲਿਆ ਤੂੰ ਕਹਿੰਦਾ ਮੈਨੂੰ ਪਤਾ ਨਹੀਂ ਸੀ। ਅਸਲ ਵਿੱਚ ਸੱਚ ਜਾਣ ਉਹ ਤੇਰੇ ਤੇ ਜਿਹੜੀ ਅੱਜ ਕਿਰਪਾ ਵੀ ਵਾਪਰਦੀ ਏ, ਸਮਾਂ ਨਹੀਂ ਸੀ ਆਇਆ। ਹਾਂ, ਸਮਾਂ ਆ ਗਿਆ, ਅੱਜ ਉਹ ਕੀਤੀ ਕੋਈ ਨਦਰ ਜਿਹੜੀ ਫਲੀਭੂਤ ਹੋ ਗਈ, ਅੱਜ ਉਹ ਤੇਰੇ ਤੇ ਰਹਿਮਤ ਵਧਦੀ ਪਈ ਹੈ। ਹਜ਼ੂਰ ਕਿਰਪਾਲੂ ਜੀ ਦੇ ਅੰਮ੍ਰਿਤ ਬਚਨ ਨੇ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਅਸੀਂ ਸੰਗਤ ਕਿਉਂ ਕਰਨੇ, ਰੱਬ ਦੇ ਪਿਆਰਿਆਂ ਦੇ ਚਰਨਾਂ ਵਿੱਚ ਕਿਉਂ ਖਲੋ ਕੇ ਕਹਿੰਦੇ, ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ, ਕਿਉਂ ਅਸੀਂ ਸ਼ਬਦ ਕਹਿੰਦੇ, ਭਲਕੇ ਉੱਠ ਪ੍ਰਾਹੁਣਾ ਮੇਰਾ ਘਰ ਆਵੋ, ਪਉ ਪਖਾਲਾ ਤਿਸ਼ਕੇ ਮਨ ਤਨ ਨਿਤ ਭਾਵੋ, ਕਿਉਂ ਸ਼ਬਦ ਕਹਿੰਦੇ ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ ਕਸਮ ਲਾ ਮਿਟ ਜਾਹੇ ਪ੍ਰੇਰੇ। ਉੱਥੇ ਭਗਤ ਸਾਹਿਬ ਜੀ ਦੇ ਬਚਨਾਂ ਵਿੱਚੋਂ ਮੈਂ ਥੋੜਾ ਜਿਹਾ ਨਿਕਲਿਆ, ਗੁਰੂ ਅਰਜਨ ਦੇਵ ਜੀ ਦਾ ਜੈਤਸਰੀ ਰਾਗ ਵਿੱਚ ਸ਼ੰਤ ਹੈ, ਇਹ ਆਰੰਭ ਹੁੰਦਾ ਹੈ ਕਿ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅੰਨ ਦੀ ਨੀਤ ਸਲੋਕ ਹੈ। ਅੱਗੋਂ ਹੁੰਦਾ ਸ਼ੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ। ਇਸ ਦਾ ਅਗਲਾ ਅੰਕ ਹੈ ਕਿ ਯਾਰ ਵੇ ਪ੍ਰਹ ਹੱਬੇ ਸਖੀਆਂ, ਹੇ ਮੇਰੇ ਸੋਹਣੇ ਪਿਆਰੇ ਵਾਹਿਗੁਰੂ ਪਰਮਾਤਮਾ ਜੀ, ਪਤਾ ਨਹੀਂ ਮੇਰੇ ਵਰਗੇ ਤੇਰੇ ਦਰ ਤੇ ਕਿੰਨੇ ਨੇ, ਪਰ ਇੱਕ ਮੈਂ ਬੇਨਤੀ ਕਰਾਂ ਸੱਚੇ ਪਾਤਸ਼ਾਹ, ਉਹਨਾਂ ਦੇ ਸਾਹਮਣੇ ਮੇਰੀ ਹਸਤੀ ਕੁਛ ਵੀ ਨਹੀਂ, ਉਹਨਾਂ ਦਾ ਜੀਵਨ ਇੱਕ ਤੋਂ ਇੱਕ ਵੱਧ ਹੈ। ਜਦੋਂ ਉਹਨਾਂ ਦਾ ਜੀਵਨ ਦੇਖਣਾ, ਆਪਣੇ ਵੱਲ ਝਾਤੀ ਮਾਰਨਾ, ਯਾਰ ਵੇ ਪ੍ਰਹ ਹੱਬੇ ਸਖੀਆਂ ਮੂੰਹ ਕਹੀ ਨਾ ਜਈਆ, ਮੈਂ ਉਹਨਾਂ ਵਿੱਚੋਂ ਇੱਕ ਵਰਗੀ ਵੀ ਨਹੀਂ। ਕਿਉਂ? ਕਹਿਣ ਲੱਗੇ ਉੱਥੇ ਇੱਕ ਦੋ ਇੱਕ ਚੜ੍ਹਦੀਆਂ ਬੰਦਗੀ ਵਿੱਚ ਗੁੜੁੰਦ ਬੈਠੀਆਂ, ਯਾਰ ਵੇ ਪ੍ਰਹ ਹੱਬੇ ਸਖੀਆਂ ਮੂੰਹ ਕਹੀ ਨਾ ਜਈਆ, ਯਾਰ ਵੇ ਇੱਕ ਡੂ ਇੱਕ ਚਾੜੇ ਖੋ ਕਿਸ ਚਤਈਆਂ, ਇੱਕ ਡੂ ਇੱਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ, ਸੰਗਤ ਤਾਂ ਕਰੀ ਦੀ ਤਿੰਨਾਂ ਦੇਖ ਮਨ ਚਾਓ ਉਠੰਦਾ ਹੋ ਕਦ ਪਾਈ ਗੁਣਤਾਸਾ। ਜਿੰਨੀ ਮਹਿੰਦਾ ਲਾਲ ਰਿਝਾਇਆ, ਜਿਨ੍ਹਾਂ ਨੇ ਮੇਰੇ ਪਰਮਾਤਮਾ ਪਤੀ ਵਾਹਿਗੁਰੂ ਨੂੰ ਖੁਸ਼ ਕਰ ਲਿਆ, ਖਾਉ ਤਿਸ ਆਗੈ ਮਨ ਦੇਹੀਆਂ, ਮੈਂ ਆਪਣਾ ਮਨ ਉਹਦੇ ਚਰਨਾਂ ਚ ਭੇਟ ਕਰਦਿਆਂ ਤੇ ਨਾਲ ਬੇਨਤੀ ਕਰਨਾ ਕਿ ਸਾਈ ਵਾਲਿਓ, ਤੁਹਾਡੀ ਪਹੁੰਚ ਮਾਲਕ ਦੇ ਘਰ ਤੱਕ ਅਰਦਾਸ ਕਰੋ, ਮੇਰੇ ਇਸ ਰੁੱਖੇ ਕਈ ਜਨਮਾਂ ਦੇ ਮਨ ਤੇ ਕਿਤੇ ਉਹਦੀ ਰੂਹਾਨੀਅਤ ਦੀ ਬਰਸਾਤ ਹੋ ਜਾ, ਮੇਰੇ ਅੰਦਰ ਨੂੰ ਜੋੜ ਲੈ। ਸ਼ਬਦ ਵਰਤੇ ਨੇ ਤਿੰਨਾਂ ਦੇਖ ਮਨ ਚਾਓ ਉਠਣ ਦਾ ਹੋ ਕਦ ਪਾਈ ਗੁਣਤਾ ਸਾਂ, ਜਿੰਨੀ ਮਹਿੰਦਾ ਲਾਲ ਰਿਝਾਇਆ ਖਾਉ ਤਿਸ ਆਗੈ ਮਨ ਡੇਹੀਆ ਨਾਨਕ ਕਹਿ ਸੁਣ ਬਿਨੋ ਸੁਹਾਗਣ ਮੂੰਹ ਦਸ ਦਿਖਾ ਫਿਰ ਕਹੀ ਆ ਮੈਨੂੰ ਦਸ ਭਾਗਵਾਨ ਨੇ ਮੈਨੂੰ ਦਸ ਗੁਰੂ ਕੇ ਲਾਲ ਜਿਹੜੀ ਤੇਰੇ ਅੰਦਰ ਕਿਰਪਾ ਉਹ ਕਿੰਨਿਆਂ ਕੁ ਦੇ ਅੰਦਰ ਵਾਪਰਦੀ ਪਈ ਹੈ ਉਹ ਕਿਰਪਾ ਮੈਨੂੰ ਹੀ ਮਿਲ ਜਾਏ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ ਬਾਬਾ ਰਵਿਦਾਸ ਜੀ ਨੇ ਸ਼ਬਦ ਵਰਤੇ ਨੇ ਸੱਤ ਸੰਗਤ ਲਈ ਕਿ ਸੰਤ ਤੁਜੀ ਤਨ ਸੰਗਤ ਪ੍ਰਾਣ ਸਤਿਗੁਰ ਗਿਆਨ ਜਾਣੈ ਸੰਤ ਦੇਵਾ ਦੇਵ ਕਹਿਣ ਲੱਗੇ ਸੰਤ ਚੀ ਸੰਗਤ ਉਹਦੀ ਸੰਗਤ ਬਖਸ਼ ਸੰਤ ਕਥਾ ਰਸ ਜਿਉਂ ਜਾ ਉਹਨੂੰ ਰਸ ਹੁੰਦਾ ਉਹੋ ਜਾ ਮੇਰੇ ਅੰਦਰ ਨੂੰ ਰਸ ਆ ਜਾਏ ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ਉਸ ਬੰਦਗੀ ਕਰਨ ਵਾਲੇ ਵਰਗਾ ਪ੍ਰੇਮ ਮੇਰੇ ਅੰਦਰ ਦੇ ਦੇ ਅਗਲਾ ਬਚਨੇ ਸੰਤ ਆਚਰਣ ਮੈਨੂੰ ਕਰਨੀ ਉੱਚਾ ਆਚਰਣ ਰੱਬ ਦੀ ਬੰਦਗੀ ਕਰਨ ਵਾਲੇ ਵਰਗਾ ਦੇ ਸੰਤ ਚੋ ਮਾਰਗ ਤੇ ਜਿਹੜਾ ਪਿਆਰੇ ਵਾਹਿਗੁਰੂ ਤੇਰੇ ਘਰ ਨੂੰ ਰਸਤਾ ਸੰਤ ਜਨ ਤੈ ਜਾ ਕਰਦਾ ਮੇਰ ਕਰ ਮੈਨੂੰ ਉਹੋ ਜਿਹਾ ਮਾਰਗ ਤੇ ਚੱਲਣ ਦੀ ਸੂਝ ਦੇ ਦੇ ਦੁਨੀਆਂ ਤੁਰਦੀ ਤਾਂ ਸਾਰੀ ਪਈ ਹੈ ਪਰ ਬਾਬਾ ਜੀ ਨੇ ਬਾਣੀ ਵਿਚ ਕਿਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ ਕੋਈ ਵੱਡਿਆਂ ਭਾਗਾਂ ਵਾਲਾ ਪਾਉਂਦਾ ਕਹਿਣ ਲੱਗੇ ਕਿਰਪਾ ਕਰ ਸੰਤ ਆਚਰਨ ਸੰਤ ਚੋ ਮਾਰਗ ਤੇ ਅਗਲੀ ਤੋਕੇ ਸੰਤ ਚ ਔਲਖ ਔਲਗਣੀ ਹੁਣ ਇਹਦੇ ਅਰਥ ਕੈਸੇ ਕਮਾਲ ਦੇ ਹੇ ਪਿਆਰੇ ਕਿ ਜਿਹੜੇ ਤੇਰੀ ਬੰਦਗੀ ਕਰਨ ਵਾਲੇ ਸੰਤ ਜਾਣੇ ਉਹਨਾਂ ਦੇ ਜਿਹੜੇ ਦਾਸ ਨੇ ਨਾ ਮੈਨੂੰ ਉਹਨਾਂ ਦਾਸਾਂ ਦਾ ਅੱਗੇ ਦਾਸ ਬਣਾ ਦੇ ਜਿਹੜੇ ਤੇਰੀ ਸੰਗਤ ਨਾਲ ਓਤ ਪੋਤ ਹੋਏ ਸਾਹਿਬ ਨੇ ਉੱਥੇ ਬਚਨ ਕਿਹਾ ਇੱਕ ਔਰ ਮਾਂਗੂ ਭਗਤ ਚਿੰਤਾ ਮਨ ਇੱਕ ਕਿਰਪਾ ਕਰ ਸਤ ਸੰਗਤ ਦੇ ਨਾਲ ਮੈਨੂੰ ਭਗਤੀ ਦੀ ਦਾਤ ਦੇ ਦੇ ਜਿਹੜੀ ਚਿੰਤਾ ਦੂਰ ਕਰਨ ਵਾਲੀ ਇੱਕ ਔਰ ਮਾਂਗੂ ਭਗਤ ਚਿੰਤਾ ਮਨ ਜਣੀ ਲਿਖਾਵੋ ਅਸੰਤ ਪਾਪੀ ਸਣ ਕਿਰਪਾ ਕਰ ਮੈਨੂੰ ਉਹਨਾਂ ਦੇ ਦੀਦਾਰ ਨਾ ਕਰਾਈ ਜਿਹੜੇ ਤੇਰੇ ਦਰ ਤੋਂ ਧੱਕੇ ਹੋਏ ਜਿਹੜੇ ਆਪ ਟੁੱਟੇ ਨੇ ਜਣੀ ਲਿਖਾਵੋ ਅਸੰਤ ਪਾਪੀ ਸਣ ਤੇ ਅੱਗੇ ਭਗਤ ਜੀ ਨੇ ਕਿਹਾ ਕਹਿਣ ਲੱਗੇ ਰਵਿਦਾਸ ਭਣੈ ਭਣੈ ਦਰ ਤੇ ਰਵਿਦਾਸ ਬੋਲ ਰਿਹਾ ਹੈ ਜੋ ਜਾਣੈ ਸੋ ਜਾਣ ਜਿਸ ਬੰਦੇ ਨੇ ਇਸ ਗੱਲ ਨੂੰ ਸਮਝ ਲਿਆ ਉਹ ਸਭ ਤੋਂ ਸਿਆਣਾ ਹੈ ਕਿ ਕਹਿਣ ਲੱਗੇ ਸੰਤ ਅਨੰਤ ਹੈ ਅੰਤਰ ਨਾਹੀ ਰੱਬ ਦੀ ਬੰਦਗੀ ਕਰਨ ਵਾਲੇ ਤੇ ਅਨੰਤ ਵਿੱਚ ਕੋਈ ਅੰਤਰ ਹੈ ਹਜ਼ੂਰ ਕਹਿੰਦੇ ਨੇ ਜੇ ਭਵ ਸਾਗਰ ਤੋਂ ਤਰਨੇ ਤੇ ਸੱਤ ਸੰਗੀ ਬਣ ਆਪਣੇ ਅੰਦਰ ਨੂੰ ਸੱਚ ਨਾਲ ਜੋੜਨ ਦਾ ਯਤਨ ਕਰ ਸੱਚ ਨਾਲ ਸੱਚ ਨੂੰ ਕਮਾਉਣ ਦਾ ਯਤਨ ਕਰ ਤੇ ਸਤਿਗੁਰੂ ਦੇ ਅੰਮ੍ਰਿਤ ਬਚਨ ਪੜਨ ਵਾਲਿਓ ਆਪਾਂ ਕਹਾਂਗੇ ਵੀ ਗੁਰੂ ਗ੍ਰੰਥ ਸਾਹਿਬ ਜੀ ਤੇ ਕਿਹਾ ਸਵਾਸ ਸਵਾਸ ਬੰਦਗੀ ਫਿਰ ਸਾਡੇ ਕਈ ਤਰ੍ਹਾਂ ਦੇ ਪ੍ਰਸ਼ਨ ਹੁੰਦੇ ਨੇ ਮੈਂ ਇੱਕ ਵਾਰ ਅਰਜ਼ ਕੀਤੀ ਸੀ ਵੀ ਅਸੀਂ ਕੰਮ ਕਰਦੇ ਹਾਂ ਜੀ ਹੁਣ ਕੰਮ ਕਰਦੇ ਹਾਂ ਇੰਨੇ ਬਿਜ਼ੀ ਹਾਂ ਜੋਬ ਇਹੋ ਜੀ ਅਸੀਂ ਸੰਗਤ ਕਰ ਹੀ ਨਹੀਂ ਸਕਦੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਰ ਤਰ੍ਹਾਂ ਦੀ ਦਵਾਈ ਹੈ ਜਿਹੋ ਜਿਹਾ ਮਰਜ਼ੀ ਕੋਈ ਰੋਗੀ ਹੋਵੇ ਭਾਈ ਸਾਹਿਬ ਤੇ ਕਿਸੇ ਸਵਾਲ ਕੀਤਾ ਵੀ ਅਸੀਂ ਸਾਰਾ ਦਿਨ ਤਾਂ ਕੰਮ ਕਰਨੇ ਹਾਂ ਸੰਗਤ ਕਿਹੜੇ ਵੇਲੇ ਕਰੀਏ ਭਾਈ ਸਾਹਿਬ ਨੇ ਬਹੁਤ ਸੋਹਣੀ ਉਦਾਹਰਣ ਦਿੱਤੀ ਕਹਿਣ ਲੱਗੇ ਤੂੰ 23.5 ਘੰਟੇ ਕੰਮ ਕਰ ਸ਼ਬਦ ਧਿਆਨ ਦਿਆ ਜੀ ਕਹਿਣ ਲੱਗੇ 23.5 ਘੰਟੇ ਕੀ ਮੈਂ ਕਹਾਂਗਾ 23 ਘੰਟੇ ਤੇ ਪਿਆਰਿਆ ਤੂੰ 50 ਮਿੰਟ ਕੰਮ ਕਰ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਕਿਤੇ 10 ਮਿੰਟ ਵੀ ਤੈਨੂੰ ਸੰਗਤ ਕਰਨ ਦੀ ਜਾਚ ਆ ਜਾਏ ਤੇ ਚੇਤੇ ਰੱਖੀ ਤੇਰਾ ਪਾਰ ਉਤਾਰਾ ਹੋ ਸਕਦਾ ਹੁਣ ਏਡੀ ਵੱਡੀ ਖੁੱਲ ਤੇ ਭਾਈ ਸਾਹਿਬ ਬਾ ਦਲੀਲ ਗੱਲ ਕਰਦੇ ਨੇ ਐਵੇਂ ਨਹੀਂ ਕਿ ਉਹਨਾਂ ਨੇ ਜਜ਼ਬਾਤ ਵਿਚ ਆ ਕੇ ਕਹਿ ਦਿੱਤਾ ਨਹੀਂ ਉਹ ਸ਼ਬਦ ਵਰਤਦੇ ਨੇ ਬਾਬਾ ਕਬੀਰ ਜੀ ਦੇ ਇਸ ਸਲੋਕ ਦੀ ਵਿਆਖਿਆ ਕਰ ਰਹੇ ਨੇ ਕਿ ਕਬੀਰ ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋਲਾ ਹੁਣ ਅੱਧੀ ਤੋਂ ਅੱਧੀ ਘੜੀ ਕੀ ਹੈ ਕਿਤਨਾ ਕੁ ਸਮਾਂ ਬਣਦਾ ਹੈ ਉੱਥੇ ਭਾਈ ਸਾਹਿਬ ਭਾਈ ਗੁਰਦਾਸ ਨੇ ਬਹੁਤ ਸੋਹਣੀ ਉਦਾਹਰਣ ਦਿੱਤੀ ਕਹਿੰਦੇ ਨੇ ਜਿਹੜੇ ਲੋਕ ਦਰਿਆਵਾਂ ਤੇ ਪੂਰ ਪਾਰ ਕਰਦੇ ਨੇ ਨੌਕਾਵਾਂ ਵਿੱਚ ਬੇੜੀਆਂ ਵਿੱਚ ਕਸ਼ਤੀ ਵਿੱਚ ਬਿਠਾ ਕੇ ਲੋਕਾਂ ਨੂੰ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਲਾਉਂਦੇ ਨੇ ਕਦੀ ਉਹਨਾਂ ਮਲਾਹਾਂ ਦੀਆਂ ਬੇੜੀਆਂ ਨੂੰ ਦੇਖੋ ਜਦੋਂ ਉਹ ਬੇੜੀ ਨੂੰ ਕਿਨਾਰੇ ਤੋਂ ਪਾਣੀ ਚੋਂ ਬਾਹਰ ਕੱਢਦੇ ਨੇ ਤੇ ਬੇੜੀ ਕਈ ਫੁੱਟ ਜਿਹੜੀ ਹੈ ਉਹ ਪਾਣੀ ਦੇ ਵਿੱਚ ਗਈ ਹੁੰਦੀ ਹੈ ਤੇ ਸਾਰੀ ਬੇੜੀ ਪਾਣੀ ਵਿੱਚ ਡੁੱਬੀ ਹੈ ਤੇ ਸਿਰਫ ਉਹਦਾ ਕਿਨਾਰਾ ਜਿਹੜਾ 3-4 ਉਂਗਲਾਂ ਤੁਸੀਂ ਧਿਆਨ ਦਿਆ ਜੇ 3-4 ਉਂਗਲਾਂ ਸਿਰਫ ਉਹ ਕਿਨਾਰਾ ਪਾਣੀ ਤੋਂ ਉੱਤੇ ਹੈ ਬਾਕੀ ਸਾਰੀ ਬੇੜੀ ਪਾਣੀ ਵਿੱਚ ਡੁੱਬੀ ਹੈ ਪਰ ਕਦੀ ਉਹ ਬੇੜੀ ਡੋਬਦੀ ਨਹੀਂ ਸਿਰਫ ਉਹਦਾ 3-4 ਉਂਗਲਾਂ ਕਿਨਾਰਾ ਬਾਹਰ ਰਹਿਣਾ ਚਾਹੀਦਾ ਤੇ ਸਾਰੇ ਪੂਰ ਨੂੰ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੇ ਲਾ ਦਿੰਦੀ ਹੈ ਸਾਰੀ ਪਾਣੀ ਵਿੱਚ ਸਿਰਫ ਦੋ ਚਾਰ ਉਂਗਲਾਂ ਪਾਣੀ ਤੋਂ ਬਾਹਰ ਤੇ ਭਾਈ ਸਾਹਿਬ ਕਹਿੰਦੇ ਨੇ ਪਿਆਰਿਆ ਤੂੰ ਆਪਣੇ ਗ੍ਰਿਸ਼ ਤੇ ਰੁਝੇਵਿਆਂ ਵਿੱਚ ਜਿਤਨਾ ਮਰਜ਼ੀ ਖਤ ਹੈ ਕਦੀ 24 ਘੰਟਿਆਂ ਵਿੱਚੋਂ ਥੋੜਾ ਜਿਹਾ ਸਮੇਂ ਕੱਢ ਲੈ ਨਲੇਪ ਹੋਣ ਦਾ ਜੇ ਬੇੜੀ ਸਾਰੀ ਪਾਣੀ ਵਿੱਚ ਹੋਵੇ ਤਿੰਨ ਉਂਗਲਾਂ ਕਿਨਾਰਾ ਪਾਣੀ ਤੋਂ ਉੱਪਰ ਹੋਵੇ ਤੇ ਉਹ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਲੱਗਦੀ ਏ ਤੂੰ 24 ਘੰਟਿਆਂ ਵਿੱਚੋਂ ਕਿਤੇ 10-15 ਮਿੰਟ ਹੀ ਟੇਕ ਕੇ ਜੁੜ ਜਾ ਸੱਚ ਜਾਣੀ ਤੇਰੇ ਜੀਵਨ ਦੀ ਬੇੜੀ ਦੀ ਇਹ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਲੱਗ ਜਾਏ ਇਹਦੇ ਤੋਂ ਨਿਰਲੇਪ ਹੋ ਸੀ ਭਾਈ ਸਾਹਿਬ ਨੇ ਦੂਸਰਾ ਪ੍ਰਮਾਣ ਦਿੱਤਾ ਕਿਨੇ ਪ੍ਰਸ਼ਾਦ ਪਾਣੀ ਛਕਨੇ ਆ ਰਸੋਈ ਵਿੱਚ ਬੈਠ ਕੇ ਸਿਰਫ 10-15 ਮਿੰਟ ਲੱਗਦੇ ਨੇ ਰੋਟੀ ਪਾਣੀ ਖਾਂਦਿਆਂ ਪਰ 10 ਮਿੰਟ ਵਿੱਚ ਖਾਧੀ ਹੋਈ ਖੁਰਾਕ 24 ਘੰਟੇ ਸਾਨੂੰ ਤਾਕਤ ਦਿੰਦੀ ਏ ਜੇ ਸਰੀਰ ਦੀ ਖੁਰਾਕ 10 ਮਿੰਟ ਖਾਈਏ ਤੇ 24 ਘੰਟੇ ਅੰਦਰ ਨੂੰ ਤਾਕਤ ਮਿਲਦੀ ਏ ਮਰੇ ਮਾੜਾ ਤੂੰ 24 ਘੰਟਿਆਂ ਵਿੱਚੋਂ 10 ਮਿੰਟ ਕਦੇ ਭਜਨ ਕਰ ਲੈ ਸਤ ਸੰਗਤ ਕਰ ਲੈ ਸੱਚ ਜਾਣੀ ਤੇਰੇ ਅੰਦਰ ਨੂੰ 24 ਘੰਟਿਆਂ ਦੀ ਖੁਰਾਕ ਮਿਲ ਜਾਏਗੀ ਭਾਈ ਸਾਹਿਬ ਨੇ ਤੀਸਰਾ ਬਚਨ ਕਹਿੰਦੇ ਜਦੋਂ ਕੋਈ ਭਿਖਾਰੀ ਕਿਸੇ ਬਾਦਸ਼ਾਹ ਦੇ ਦਰ ਤੇ ਆਉਂਦਾ ਰਾਜੇ ਦੇ ਦਰ ਤੇ ਆਉਂਦਾ ਤੇ ਫਰਿਆਦ ਕਰਦਿਆਂ ਕਿੰਨਾ ਕੁ ਸਮਾਂ ਲੱਗਦਾ ਉਹ ਦਰਵਾਜ਼ੇ ਦੇ ਸਾਹਮਣੇ ਖਲੋ ਕੇ ਉੱਚੀ ਸਾਰੀ ਸੱਦ ਦਿੰਦਾ ਤੇ ਬਾਦਸ਼ਾਹ ਦੇ ਸਾਹਮਣੇ ਜਾ ਕੇ ਆਪਣਾ ਸੀਸ ਝੁਕਾਉਂਦਾ ਸਿਰ ਝੁਕਾਉਂਦਿਆਂ ਸਿਰਫ ਖਿਣ ਲੱਗੇ ਕੁਝ ਕੁ ਤੇ ਬਾਦਸ਼ਾਹ ਨੇ ਖੁਸ਼ ਹੋ ਕੇ ਕਿਹਾ ਇਹ ਵਿਚਾਰਾ ਆਇਆ ਇਹਦੇ ਨਾਮ ਇੱਕ ਜਗੀਰ ਲਾ ਦਿਓ ਕਿੰਨੀਆਂ ਪੁਸ਼ਤਾਂ ਉਹਦੀਆਂ ਖਾਂਦੀਆਂ ਜੇ ਬੇੜੀ ਸਾਰੀ ਪਾਣੀ ਵਿੱਚ ਹੈ ਤਿੰਨ ਉਂਗਲਾਂ ਉੱਪਰ ਉਹ ਪਿਆਰਿਆ ਪਾਰ ਲੱਗ ਸਕਦੀ ਏ ਜੇ 24 ਘੰਟਿਆਂ ਵਿੱਚ 10 ਮਿੰਟ ਪ੍ਰਸ਼ਾਦ ਪਾਣੀ ਛਕੀਏ ਤੇ ਤੁਹਾਨੂੰ ਤਾਕਤ ਮਿਲਦੀ ਏ ਜੇ ਇੱਕ ਖਿਨ ਬਾਦਸ਼ਾਹ ਦੇ ਚਰਨਾਂ ਵਿੱਚ ਕੋਈ ਝੁਕੇ ਤੇ ਉਹਨੂੰ ਜਗੀਰਾਂ ਮਿਲ ਜਾਂਦੀਆਂ ਨੇ ਤੂੰ 8 ਪਹਿਰਾਂ ਵਿੱਚੋਂ 60 ਘੜੀਆਂ ਵਿੱਚੋਂ ਭਾਈ ਗੁਰਦਾਸ ਕਹਿੰਦੇ ਨੇ ਅੱਧੀ ਘੜੀ ਕਿਤੇ ਸਤ ਸੰਗਤ ਕਰ ਲੈ ਤੇ ਸੱਚ ਜਾਣੀ ਤੈਨੂੰ ਪਰਮਾਤਮਾ ਦਾ ਘਰ ਮਿਲ ਜਾਏ ਪਰ ਕਰੇ ਤਾਂ ਕੇਵਲ ਇਹ ਨਹੀਂ ਇਹ ਤਾਂ ਕਥਾ ਹੀ ਹੈ ਨਾ ਵੀ ਆਪਾਂ ਵਿਆਖਿਆ ਕਰ ਦਿੱਤੀ ਪ੍ਰਮਾਣ ਬੜੇ ਸੋਹਣੇ ਨੇ ਨਹੀਂ ਜੇ ਕੋਈ ਕਰੇ ਭਾਈ ਸਾਹਿਬ ਦੇ ਬਚਨ ਨੇ ਜੈਸੇ ਬੋਝ ਭਰੀ ਨਾਵ ਅੰਦਰੀ ਦਵੈ ਬਾਹਰ ਖਵੈ ਪਾਰ ਪਰੈ ਪੂਰ ਸਭੈ ਕੁਸ਼ਲ ਬੇਖਾਤ ਹੈ ਜੈਸੇ ਏਕਾਹਾਰੀ ਏਕ ਘਰੀ ਪਾਠਸ਼ਾਲਾ ਬੈਠ ਭੋਜਨ ਕਹਿ ਬਿੰਜਨਾਦ ਸਵਾਦ ਕਹਿ ਆਗਾਤ ਹੈ ਜੈਸੇ ਰਾਜ ਦੁਆਰ ਕਰਤ ਜਾਏ ਜੁਹਾਰ ਜਨ ਏਕ ਘੜੀ ਪਾਛੇ ਦੇਸ਼ ਭੁਗਤਾ ਹਵੈ ਖਾਤ ਹੈ ਆਠ ਹੀ ਪੈਰ ਸਾਠ ਘੜੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੇ ਪਿਆਰਿਓ ਜਿਹੜਾ ਸਾਧ ਸਮਾਗਮ ਸਤ ਸੰਗਤ ਵੀ ਜਿਹੜੇ ਆਠ ਹੀ ਪੈਰ ਸਾਠ ਘੜੀ ਮੈਂ ਜੋ ਏਕ ਘੜੀ ਸਾਧ ਸਮਾਗਮ ਕਰੇ ਕਹਿਣ ਲੱਗੇ ਫਿਰ ਉਹ ਖਿੰਡਦਾ ਨਹੀਂ ਨਿਜ ਘਰ ਜਾਤ ਹੈ ਨਿਜ ਘਰ ਦਾ ਤੇ ਉਸ ਅਵਸਥਾ ਤੇ ਟਿਕ ਜਾਂਦਾ ਜਿੱਥੇ ਅੰਦਰ ਖਿੰਡਾਓ ਨਹੀਂ ਧੰਨ ਗੁਰੂ ਅਰਜਨ ਦੇਵ ਜੀ ਨੇ ਅੱਜ ਇਹ ਦੋ ਬਚਨ ਕਹੇ ਪਹਿਲਾ ਬਚਨ ਹੈ ਸ਼ੁਭ ਬਚਨ ਰਮਣੰ ਰਮਣ ਦਾ ਅਖਰੀ ਅਰਥ ਹੁੰਦਾ ਬੋਲਣਾ ਸ਼ੁਭ ਬਚਨ ਦਾ ਅਰਥ ਚੰਗੇ ਬਚਨ ਹੁਣ ਇੱਥੇ ਸ਼ੁਭ ਬਚਨ ਦਾ ਅਰਥ ਇਹ ਨਹੀਂ ਕਿ ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ ਬੇਨਤੀ ਮੇਰੀ ਸਮਝਿਓ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਕਹਿਣ ਲੱਗੇ ਪੂਜਾ ਵਰਤ ਤਿਲਕੀ ਇਸ਼ਨਾਨਾ ਪੁੰਨ ਦਾਨ ਬਹੁ ਦੈਨ ਕਹੂ ਨਾ ਭਿੱਜੈ ਸੰਯਮ ਸਵਾਮੀ ਬੋਲੈ ਮਿੱਠੇ ਬੈਣ ਇਸ ਤਰ੍ਹਾਂ ਨੀ ਉਹਨੇ ਭਿੱਜਣਾ ਕਿਉਂ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੈ ਸਬਤਾ ਕੋ ਬਿਖਮ ਨ ਜਾਈ ਲੈ ਸ਼ੁਭ ਬਚਨ ਰਮਣਨ ਇਹਦਾ ਅਰਥ ਹੈ ਤੂੰ ਸੰਗਤ ਵਿੱਚ ਜਾ ਸਭ ਤੋਂ ਸ੍ਰੇਸ਼ਟ ਬਚਨ ਕੀ ਹੈ ਇੱਥੇ ਬਚਨ ਦਰਜ ਕਰਾਂਗੇ ਬਾਣੀ ਗੁਰੂ ਅਮਰਦਾਸ ਜੀ ਦੀ ਤੁਸੀਂ ਪਵਿੱਤਰ ਪੌੜੀ ਪੜ੍ਹਦੇ ਹੋ ਉਹਦੇ ਵਿੱਚ ਇੱਕ ਬਚਨ ਆਉਂਦਾ ਹੈ ਕਹਿਣ ਲੱਗੇ ਗਾਵੋ ਸੱਚੀ ਬਾਣੀ ਅਗਲੀ ਤੋਂ ਕੇ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਸਿਰ ਦਰ ਤੇ ਸ਼੍ਰੋਮਣੀ ਜਿਹਨੂੰ ਇੱਥੇ ਸ਼ੁਭ ਬਚਨ ਕਹਿ ਰਹੇ ਨੇ ਕਹਿਣ ਲੱਗੇ ਬਾਣੀਆਂ ਸਿਰ ਬਾਣੀ ਜਿਹੜੀ ਸ੍ਰੇਸ਼ਟ ਬਾਣੀ ਹੈ ਉਹ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ ਆਪਣੀ ਜ਼ਬਾਨ ਤੋਂ ਪ੍ਰਭੂ ਦੇ ਗੁਰੂ ਦੇ ਘਰ ਵੀ ਜਾ ਕੇ ਰੱਬ ਦੀ ਬਾਣੀ ਬੋਲਿਆ ਕਰ ਪਿਆਰਿਓ ਕੈਸੇ ਕਮਾਲ ਦੀ ਗੱਲ ਕਹੀ ਜੇ ਆਪਾਂ ਘਰੋਂ ਆ ਕੇ ਵੀ ਆਪਣੀ ਬਾਣੀ ਬੋਲਣੀ ਏ ਆਪਣੇ ਬਚਨ ਬੋਲਣੇ ਨੇ ਫਿਰ ਸਤ ਸੰਗਤ ਨਹੀਂ ਹੋਵੇਗੀ ਸ਼ੁਭ ਬਚਨ ਰਮਣੰਗ ਆਪਣੀ ਜ਼ਬਾਨ ਤੋਂ ਸ਼ਬਦ ਪੜ ਆਪਣੀ ਜ਼ਬਾਨ ਤੋਂ ਗੁਰੂ ਕੀ ਬਾਣੀ ਪੜ ਸ਼ੁਭ ਬਚਨ ਬੋਲ ਪਰ ਹੁੰਦਾ ਕੀ ਹੈ ਅਸੀਂ ਦੇਖਦੇ ਹਾਂ ਇੰਨੇ ਕੁ ਕੁੜੱਤਨ ਭਰੇ ਸ਼ਬਦ ਕਈ ਵਾਰੀ ਬੋਲਨੇ ਆ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਇੱਕ ਬਚਨ ਕਿਹਾ ਵੀ 6 ਐਸੀਆਂ ਚੀਜ਼ਾਂ ਨੇ ਜਿਹੜੀਆਂ ਜ਼ਹਿਰ ਵਰਗੀਆਂ ਕੌੜੀਆਂ ਨੇ ਪਰ ਕਹਿੰਦੇ ਨੇ ਜਿਹੜਾ ਰੱਬ ਦੇ ਨਾਮ ਤੋਂ ਟੁੱਟਿਆ ਸੱਚ ਜਾਣੇ ਉਹ ਛੀਏ ਦੀਆਂ ਛੀਏ ਉਹਦੀ ਜ਼ਬਾਨ ਤੇ ਰਹਿੰਦੀਆਂ। ਉਹ ਛੇ ਚੀਜ਼ਾਂ ਕਿਹੜੀਆਂ? ਤੁਮੀ ਤੁਮਾ, ਇਹ ਹਜ਼ੂਰ ਨੇ ਬਾਣੀ ਵਿੱਚ ਕਿਹਾ ਹੈ। ਅਕਤ ਧੂਰਾ ਨਿੰਮ ਫਲ, ਹਜ਼ੂਰ ਕਹਿੰਦੇ ਤੁਮੀ ਤੁਮਾ ਵਿਸ਼ ਅਕਤ ਧੂਰਾ ਨਿੰਮ ਫਲ, ਇਹ ਛੇ ਨੇ। ਤੁਮੀ ਤੇ ਤੁਮਾ ਦੋ ਵੱਖਰੇ ਵੱਖਰੇ ਫਲ, ਵਿਸ਼ ਦਰ ਤੇ ਜ਼ਹਿਰ। ਅੱਕ ਤੁਸੀਂ ਜਾਣਦੇ ਹੋ ਧਤੂਰਾ ਵੀ ਕੌੜਾ ਹੁੰਦਾ ਤੇ ਨਿੰਮ ਵੀ ਕੁੜੱਤਣ ਨਾਲ ਭਰੀ ਹੈ। ਛੇ ਜਿਹੜੇ ਅੱਤ ਦੇ ਕੌੜੀਆਂ ਚੀਜ਼ਾਂ ਨੇ, ਕਹਿੰਦੇ ਨੇ ਜਿਹੜਾ ਰੱਬ ਦੀ ਬੰਦਗੀ ਤੋਂ ਟੁੱਟਿਆ ਸੱਚ ਜਾਣੋ ਉਹਦੀ ਜ਼ਬਾਨ ਤੇ ਛੇ ਦੀਆਂ ਛੇ ਰਹਿੰਦੀਆਂ। ਤੁਮੀ ਤੁਮਾ ਵਿਸ਼ ਅੱਕ ਧਤੂਰਾ ਨਿੰਮ ਫਲ, ਮਨ ਮੁੱਖ ਵਸੈ ਤਿਸ, ਉਸ ਬੰਦੇ ਦੇ ਮਨ ਵਿੱਚ ਤੇ ਮੁੱਖ ਵਿੱਚ ਵਸਦੀਆਂ ਨੇ ਮੇਰੇ ਸੱਚੇ ਪਾਤਸ਼ਾਹ ਜਿਹਨੂੰ ਤੇਰਾ ਨਾਮ ਭੁੱਲ ਗਿਆ। ਮਨ ਮੁੱਖ ਵਸੈ ਤਿਸ ਜਿਸ ਤੂੰ ਚੇਤਨਾ ਆਵੀ, ਜਿਹਨੂੰ ਸਾਈ ਚੇਤੇ ਨੇ ਸ਼ੁਭ ਬਚਨ ਬੋਲ, ਸ਼ੁਭ ਬਚਨ ਬੋਲ ਗੁਣ ਅਮੋਲ। ਗੁਰੂ ਕੋਲ ਗਿਆ ਤੇ ਇੱਥੇ ਬਾਣੀ ਬੋਲ, ਇੱਥੇ ਬਚਨ ਬੋਲ, ਇੱਥੇ ਗੁਰੂ ਕੇ ਸ਼ਬਦਾਂ ਨੂੰ ਆਪਣੀ ਰਸਨਾ ਤੋਂ ਉਚਾਰਨ ਕਰ। ਸ਼ੁਭ ਬਚਨ ਰਮਣੰਗ, ਆਪਣੀ ਰਸਨਾ ਤੋਂ ਤੂੰ ਬੋਲ ਪਰਮੇਸ਼ਵਰ ਦੇ ਗੁਣਾਂ। ਪਿਆਰਿਓ, ਜਿਉਂ ਜਿਉਂ ਬੋਲਾਂਗੇ ਇਸ ਬੋਲਣ ਦੇ ਨਾਲ ਸਾਡੇ ਅੰਦਰ ਨੂੰ ਟਿਕਾ ਮਿਲੇਗਾ, ਕਿਉਂਕਿ ਸ਼ਬਦ ਦੀ ਤਸੀਰ ਹੈ। ਸ਼ਬਦ ਬੰਦੇ ਨੂੰ ਖੰਡਾਉਂਦਾ ਵੀ ਏ ਤੇ ਸ਼ਬਦ ਬੰਦੇ ਨੂੰ ਟਿਕਾਉਂਦਾ ਵੀ ਹੈ। ਗੁਰੂ ਕਾ ਸ਼ਬਦ ਖਿੰਡੇ ਹੋਏ ਨੂੰ ਟਿਕਾ ਦਿੰਦਾ ਤੇ ਦੁਨੀਆਦਾਰ ਬੰਦਿਆਂ ਦੇ ਸ਼ਬਦ ਜਿਹੜੇ ਨੇ ਚੇਤੇ ਰੱਖਿਓ, ਉਹ ਟਿਕੇ ਹੋਏ ਨੂੰ ਖੰਡਾ ਦਿੰਦੇ। ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ। ਇੱਕ ਉਹ ਸ਼ਬਦ ਜਿਹੜਾ ਬੋਲਣ ਦੇ ਨਾਲ ਮਨ ਵੀ ਗੁੱਸੇ ਵਿੱਚ ਤੇ ਤਨ ਵੀ ਗੁੱਸੇ ਵਿੱਚ। ਬਾਬਾ ਜੀ ਨੇ ਬਾਣੀ ਵਿੱਚ ਕਿਹਾ ਜੇ ਬੋਲਣਾ ਬਾਬਾ ਬੋਲੀਏ ਪਤ ਹੋਏ, ਉੱਤਮ ਸੇਦਰ ਉੱਤਮ ਕਹੀਏ ਨੀਚ ਕਰਮ ਬੈ ਰੋਏ। ਜੇ ਤੂੰ ਬੋਲਣਾ ਤੇ ਉਹ ਸ਼ਬਦ ਬੋਲ ਜਿਹਦੇ ਬੋਲਣ ਨਾਲ ਰੱਬ ਦੇ ਘਰ ਵੀ ਥਾਂ ਮਿਲ ਜਾਏ। ਹਜ਼ੂਰ ਕਹਿੰਦੇ ਨੇ ਸ਼ੁਭ ਬਚਨ ਰਮਣੰਗ ਗਵਣੰਗ ਸਾਧ ਸੰਗੇੜ ਉਦਰਨ ਹੈ। ਜਦੋਂ ਤੂੰ ਗੁਰੂ ਕੀ ਸੰਗਤ ਵਿੱਚ ਜਾਏ, ਗੁਰੂ ਕੀ ਸੰਗਤ ਵਿੱਚ ਪ੍ਰਵੇਸ਼ ਕਰੇਗਾ, ਉੱਥੇ ਬੈਠ ਕੇ ਤੂੰ ਪਰਮਾਤਮਾ ਦੇ ਸ਼ਬਦ ਨੂੰ ਗਾ, ਉਸ ਵਾਹਿਗੁਰੂ ਦੀ ਕੀਰਤੀ ਕਰ। ਹੁਣ ਕਈ ਵਾਰੀ ਆਪਾਂ ਸੁਣਨੇ ਜਦੋਂ ਕੀਰਤਨ ਹੁੰਦਾ ਪਿਆਰਿਓ, ਉਦੋਂ ਆਪਣੇ ਅੰਦਰ ਅਸੀਂ ਜਪ ਸਕਦੇ ਹਾਂ। ਜਦੋਂ ਕਥਾ ਹੁੰਦੀ ਏ ਉਦੋਂ ਵੀ ਆਪਣੇ ਅੰਦਰ ਅਸੀਂ ਬੋਲ ਸਕਦੇ ਹਾਂ ਬਚਨ। ਜਦੋਂ ਆਪਾਂ ਪਾਠ ਸੁਣਨੇ ਆ ਉਦੋਂ ਵੀ ਬੋਲੇ ਜਾ ਸਕਦੇ ਨੇ ਬਚਨ। ਉਹ ਕਿਵੇਂ? ਜਦੋਂ ਕੀਰਤਨ ਹੋ ਰਿਹਾ ਅਸੀਂ ਕਹਾਂਗੇ ਜੀ ਇੱਕ ਵੇਲੇ ਤਾਂ ਇੱਕ ਹੀ ਕੰਮ ਕਰਨਾ ਨਾ, ਤੇ ਮਰਿਆਦਾ ਵਿੱਚ ਤਾਂ ਇਹੀ ਵੀ ਜੇ ਕੀਰਤਨ ਹੈ ਤੇ ਕੀਰਤਨ ਕਰੋ। ਪਰ ਦੇਖੋ ਅਸੀਂ ਫਿਜ਼ੀਕਲ ਤੌਰ ਤੇ ਇੱਕ ਕੰਮ ਕਰਨੇ ਆ, ਪਰ ਮਾਨਸਿਕ ਪੱਧਰ ਤੇ ਮਨ ਇੱਕ ਕੰਮ ਨਹੀਂ ਕਰਦਾ। ਅਸੀਂ ਜ਼ਰੂਰ ਕਹੀ ਜਾਣ ਕਿਉਂਕਿ ਡਰ ਲੱਗਦਾ ਜੇ ਅਸੀਂ ਕਹਾਂਗੇ, ਆਪਾਂ ਕਹਾਂਗੇ ਮਰਿਆਦਾ ਤੋਂ ਉਲਟ। ਨਹੀਂ, ਹਰ ਬੰਦਾ ਇੱਕ ਵੇਲੇ ਦੋ ਕੰਮ ਦੀ ਗੱਲ ਕਰਦੇ ਤੇ ਪੰਜ ਪੰਜ ਛੇ ਛੇ ਕੰਮ ਮਨ ਪਿਆ ਕਰਦਾ। ਇੱਧਰੋਂ ਸ਼ਬਦ ਸੁਣਦਾ, ਉੱਧਰੋਂ ਦੁਕਾਨ ਤੇ ਵੀ ਚੱਕਰ ਮਾਰ ਦਿੰਦਾ, ਦੁਕਾਨ ਤੋਂ ਉੱਡਦਾ, ਇੰਡੀਆ ਵੀ ਘੁੰਮ ਆਉਂਦਾ। ਇੱਕ ਮਨ ਅੱਧੇ ਘੰਟੇ ਵਿੱਚ ਬੈਠਿਆ ਦਸਾਂ ਮਿੰਟਾਂ ਚ ਪਤਾ ਨੀ ਕਿੰਨੇ ਕੁ ਕੰਮ ਕਰਦਾ। ਬਾਬਾ ਜੀ ਕਹਿੰਦੇ ਨੇ ਨਹੀਂ, ਜਦੋਂ ਤੂੰ ਕੀਰਤਨ ਸੁਣੇ ਮਨ ਭੱਜਦਾ ਹੋਵੇ ਤੇ ਚੁੱਪ ਕਰਕੇ ਅੰਦਰੇ ਅੰਦਰ ਗੁਰੂ ਗੁਰੂ ਚਲਾਈ ਜਾ, ਸ਼ਬਦ ਦਾ ਅਭਿਆਸ ਕਰੀ, ਤੇਰੇ ਅੰਦਰ ਨੂੰ ਇੱਕ ਦਿਨ ਟਿਕਾ ਮਿਲੇ। ਪਿਆਰਿਓ, ਦੁਨੀਆਂ ਦੇ ਬੋਲ ਬੋਲਾਂਗੇ ਉਹ ਅੰਦਰ ਨੂੰ ਖਿੰਡਾਣਗੇ, ਤੇ ਜਿੱਦਣ ਸ਼ਬਦ ਬਾਬੇ ਦਾ ਬੋਲਣ ਲੱਗ ਪਿਓ ਸੱਚ ਜਾਣੀ, ਉਦਣ ਤੂੰ ਅੰਦਰ ਡੂੰਘਾ ਹੋ ਜਾਏਗਾ, ਆਵਾਜ਼ ਵੀ ਖਤਮ ਹੋ ਗਈ। ਤੇ ਜਿਨ੍ਹਾਂ ਲੋਕਾਂ ਦੀ ਆਵਾਜ਼ ਉੱਚੀ ਹੈ, ਆਵਾਜ਼ ਉੱਚੀ ਦਾ ਮਤਲਬ ਦੁਨੀਆਂ ਦੇ ਸ਼ਬਦ ਕੜਕਦਾਰ ਨੇ, ਖਿਮਾ ਕਰਿਓ ਕਈ ਵਾਰੀ ਉਹ ਅੰਦਰੋਂ ਬਿਲਕੁਲ ਖਿੰਡੇ ਹੁੰਦੇ। ਅਸੀਂ ਪਹਾੜ ਵੱਲ ਜਾਈਏ ਨਾ, ਕਿਤੇ ਹਿੰਦੁਸਤਾਨ ਵਿੱਚ ਕਾਫੀ ਨਦੀਆਂ ਪਹਾੜਾਂ ਵਿੱਚੋਂ ਨਿਕਲਦੀਆਂ, ਜਦੋਂ ਪਹਾੜ ਵਿੱਚੋਂ ਨਦੀ ਨਿਕਲਦੀ ਹੈ ਤੇ ਉਹਦੀ ਆਵਾਜ਼ ਬੜੀ ਬੜੀ ਆਵਾਜ਼ ਦਿੰਦੀਆਂ, ਉਹ ਵੱਜਦੀਆਂ ਨੇ ਕਦੀ ਚਟਾਨਾਂ ਤੇ ਕਦੀ ਪੱਥਰਾਂ ਤੇ। ਪਰ ਚੇਤੇ ਰੱਖਿਓ ਜਿਹੜੀ ਨਦੀ ਪਹਾੜ ਵਿੱਚੋਂ ਆਵਾਜ਼ ਪਈ ਦਿੰਦੀ ਉਹ ਕਦੀ ਡੂੰਘੀ ਨਹੀਂ ਹੁੰਦੀ, ਤੇਜ਼ ਜ਼ਰੂਰ ਹੁੰਦੀ ਡੂੰਘੀ ਕਦੀ ਨਹੀਂ ਹੁੰਦੀ। ਤੁਸੀਂ ਦੇਖੋਗੇ ਪੰਜ ਦੋ ਚਾਰ ਫੁੱਟ ਪਾਣੀ ਹੋਵੇਗਾ, ਵੱਜੇਗਾ ਪੱਥਰ ਤੇ ਇੱਕ ਆਵਾਜ਼ ਆਏਗੀ। ਹਾਂ, ਉਹ ਡੂੰਘੀ ਕੋਈ ਨਹੀਂ, ਕੱਲੀ ਉਹਦੇ ਕੋਲ ਆਵਾਜ਼ ਏ। ਪਰ ਜਦੋਂ ਉਹ ਪਹਾੜ ਨੂੰ ਛੱਡ ਕੇ ਮੈਦਾਨੀ ਇਲਾਕੇ ਵਿੱਚ ਜਾਂਦੀ ਹੈ ਉਹੀ ਨਦੀ ਡੂੰਘੀ ਹੋ ਜਾਂਦੀ ਏ। ਜਦੋਂ ਡੂੰਘੀ ਹੁੰਦੀ ਹੈ ਆਪਣੇ ਆਪ ਉਹਦੀ ਆਵਾਜ਼ ਬੰਦ ਹੋ ਜਾਂਦੀ, ਕਿਉਂਕਿ ਜਿਹੜਾ ਅੰਦਰ ਗਹਿਰਾ ਨਹੀਂ ਗਿਆ ਆਵਾਜ਼ ਉਹਦੀ ਹੈ। ਜਿਸ ਥਾਂ ਤੇ ਨਦੀ ਗਹਿਰੀ ਨਹੀਂ ਉੱਥੇ ਆਵਾਜ਼ ਹੈ, ਜਿਸ ਥਾਂ ਤੇ ਨਦੀ ਗਹਿਰੀ ਚਲੀ ਜਾਏ ਉੱਥੇ ਉਹਦੀ ਆਵਾਜ਼ ਖਤਮ ਹੋ ਜਾਂਦੀ ਹੈ। ਸੱਚੇ ਪਾਤਸ਼ਾਹ ਮੇਰ ਕਰਦੇ ਨੇ ਕਿ ਸੰਗਤ ਵੀ ਜਾ ਗੁਰਮੁਖਾਂ, ਉੱਥੇ ਬੈਠ ਕੇ ਰੱਬ ਦੇ ਸ਼ਬਦ ਬੋਲ, ਉੱਥੇ ਬੈਠ ਕੇ ਤੂੰ ਕੀਰਤੀ ਕਰ, ਉੱਥੇ ਸਿੱਧ ਕਰ। ਹਜ਼ੂਰ ਮੇਰ ਕਰਨੇ ਸ਼ੁਭ ਬਚਨ ਰਮਣੰਗ ਗਵਨੰਗ ਸਾਧ ਸੰਗੇਨ, ਆਪ ਚੱਲ ਕੇ ਜਾ ਸੰਗਤ ਵਿੱਚ ਉਧਰਨ ਹੈ, ਇਹ ਸੰਗਤ ਹੀ ਤੇਰਾ ਪਾਰ ਉਤਾਰਾ ਕਰੇਗੀ। ਸਾਹਿਬ ਕਹਿਣ ਲੱਗੇ ਸੰਸਾਰ ਸਾਗਰੰਗ, ਆ ਜਿਹੜਾ ਸੰਸਾਰ ਸਮੁੰਦਰ ਹੈ, ਨਾਨਕ ਪੁੰਨ ਰੱਬ ਦਾ ਅਖਰੀ ਅਰਥ ਹੁੰਦਾ ਪਰਤ ਕੇ ਆਉਣਾ, ਜਨਮ ਨਾ ਲੱਭਿਆ। ਤੇ ਜਿਹੜੇ ਬੰਦੇ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਕੀਰਤੀ ਕਰਨਗੇ, ਤਨ ਗੁਰੂ ਅਰਜਨ ਸਾਹਿਬ ਕਹਿੰਦੇ ਯਕੀਨ ਜਾਣਿਓ, ਕਿਉਂਕਿ ਜਿਉਂਦਿਆਂ ਸਮਝ ਸ਼ਾਇਦ ਨਾ ਪਏ। ਕਹਿਣ ਲੱਗੇ ਉਹ ਕਦੀ ਵੀ ਭਾਵ ਸਾਗਰ ਵਿੱਚ ਪਟਕਣ ਕੇ ਨਹੀਂ, ਉਹਨਾਂ ਨੂੰ ਕਦੀ ਜਨਮ ਤੇ ਮਰਨ ਦਾ ਤਾਣਾ ਨਹੀਂ। ਜਿਹੜੇ ਸੰਗਤ ਵਿੱਚ ਬੈਠ ਕੇ ਜਪਦੇ ਨੇ ਉਸ ਪਿਆਰੇ ਨੂੰ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਲੋਕ ਸਹਿਸਕ੍ਰਿਤੀ ਵਿੱਚ ਇੱਕ ਪ੍ਰਮਾਣ ਦਿੱਤਾ ਹੈ ਕਿ ਸਤ ਸੰਗਤ ਬੰਦੇ ਦੇ ਅੰਦਰ ਨੂੰ ਕਿੰਨੀ ਕੁ ਅਡੋਲਤਾ ਬਖਸ਼ਦੀ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਬੰਦਾ ਜਿਹੜਾ ਆਪਣੇ ਅੰਦਰੋਂ ਬਿਲਕੁਲ ਮਾਨਸਿਕ ਪੱਧਰ ਤੋਂ ਪਿਘਲਾ ਹੈ, ਕਦੀ ਪਰਮਾਤਮਾ ਦੇ ਘਰ ਦੀ ਗੱਲ ਚੱਲੇ ਪਹਿਲਾਂ ਢੇਰੀ ਢਾ ਕੇ ਬੈਠ ਜਾਂਦਾ ਹੈ, ਕਹਿੰਦੇ ਨੇ ਜੇ ਸਤ ਸੰਗਤ ਕਰੇ ਤੇ ਪਿਘਲਾ ਬੰਦਾ ਵੀ ਪਹਾੜ ਦੀ ਸਿਖਰ ਤੇ ਪਹੁੰਚ ਜਾਂਦਾ। ਕਹਿਣ ਤੋਂ ਮੁਰਾਦ ਉਹ ਉੱਚੇ ਤੋਂ ਉੱਚੇ ਜਿਹੜੇ ਬਿਕਮ ਰਸਤੇ ਨੇ ਉਹ ਤੈਅ ਕਰ ਸਕਦਾ ਹੈ। ਪਿਘਲਾ ਬੰਦਾ ਸਮੁੰਦਰ ਨੂੰ ਚੀਰ ਕੇ ਪਾਰ ਜਾਏਗਾ। ਕਹਿੰਦੇ ਨੇ ਜੇ ਇੱਕ ਕੀੜੀ ਸੁੱਕੇ ਥਾਂ ਤੇ ਨਹੀਂ ਤੁਰ ਸਕਦੀ, ਜੇ ਰੱਬ ਮੇਰ ਕਰੇ ਤੇ ਕੀੜੀ ਵਰਗੇ ਬੰਦੇ ਜਿਹੜੇ ਨੂੰ ਚਿੱਕੜ ਦੇ ਦਲਦਲ ਦੇ ਨਾਲੇ ਨੂੰ ਪਾਰ ਕਰ ਸਕਦੇ। ਹਜ਼ੂਰ ਦੇ ਬਚਨ ਨੇ ਕਹਿਣ ਲੱਗੇ ਮਸਕੰਦ ਭਗਣੰਤ ਸ਼ੈਲੰਗ, ਮੱਛਰ ਜਿਹੜਾ ਉਹ ਭੰਨ ਦਏਗਾ ਪਹਾੜ ਨੂੰ, ਪਰ ਜੇ ਕਿਤੇ ਉਹਦੇ ਅੰਦਰ ਰੱਬ ਦੀ ਸਤ ਸੰਗਤ ਦੀ ਮਿਹਰ ਹੋ ਜਾਏ। ਜੇ ਕਮਜ਼ੋਰ ਬੰਦਾ ਵੀ ਗੁਰੂ ਕੀ ਸੰਗਤ ਕਰੇ ਤੇ ਸਤ ਸੰਗਤ ਉਹਦੇ ਅੰਦਰ ਇੰਨੀ ਕੁ ਰਹਿਮਤ ਕਰੇਗੀ। ਮਸਕੰਗ ਭਗਣੰਤ ਸ਼ੈਲੰਗ ਕਰਦਮੰਗ ਤਰੰਤ ਪਪੀਲ ਕਹਿ, ਸਾਗਰੰਗ ਦਲਗੰਤ ਪਿੰਗਕ ਤਮ ਪ੍ਰਕਾਸ਼ ਅੰਧ ਕਹਿ। ਪੱਥਰ ਤੋੜ ਦਿੰਦਾ ਮੱਛਰ, ਪਿੰਗਲੇ ਪਾਰ ਕਰ ਜਾਂਦੇ ਨੇ ਚਿੱਕੜ, ਪਿਆਰਿਆ ਅੰਨਿਆਂ ਨੂੰ ਰਸਤਾ ਦਿਸ ਪੈਂਦਾ ਹੈ, ਤੇ ਜਿਹੜੇ ਮਾਂ ਮੂੜ ਨੇ ਉਹਨਾਂ ਨੂੰ ਅੰਦਰ ਦਾ ਗਿਆਨ ਮਿਲ ਜਾਂਦਾ। ਪਰ ਸ਼ਰਤ ਇਹ ਕਿ ਜੇ ਉਹ ਸੰਗਤ ਵਿੱਚ ਬੈਠ ਕੇ ਪਿਆਰੇ ਦੀ ਕੀਰਤੀ ਕਰ, ਜੇ ਉਹਦੀ ਸ਼ਬਦ ਕਰਨ। ਹਜ਼ੂਰ ਕਹਿੰਦੇ ਨੇ ਉਹਨਾਂ ਨੂੰ ਪਰਤ ਕੇ ਜਨਮ ਤੇ ਮਰਨ ਨਹੀਂ, ਕਿਉਂਕਿ ਜਨਮ ਮਰਨ ਵੀ ਇੱਕ ਦੁੱਖ ਹੈ। ਹਾਂ, ਇੱਥੇ ਇੱਕ ਹੋਰ ਅਰਜ਼ ਜ਼ਰੂਰ ਕਰਦੇ ਹਾਂ। ਦੇਖੋ, ਜਿਹੜੇ ਜੁੜ ਜਾਂਦੇ ਨੇ, ਕੋਈ ਜ਼ਰੂਰੀ ਨਹੀਂ ਉਹ ਪਰਤ ਕੇ ਆਉਂਦੇ ਨਹੀਂ। ਪਰਮਾਤਮਾ ਆਪਣੀ ਖੇਡ ਵਰਤਾਉਂਦਾ। ਗੁਰੂ ਗ੍ਰੰਥ ਸਾਹਿਬ ਨੇ ਬਚਨ ਕਿਹਾ, ਕਿਉਂਕਿ ਅਸੀਂ ਕਹਾਂਗੇ ਲਓ ਜੀ ਪਿਛਲੇ ਜਨਮ ਦਾ ਕਿਵੇਂ ਪਤਾ ਲੱਗ ਜਾਂਦਾ, ਜਿਹੜੇ ਅਸਲ ਵੀ ਜੁੜੇ ਨੇ ਓਤ ਪੋਤ ਨੇ। ਕਈ ਵਾਰੀ ਮੇਰਾ ਮਾਲਕ ਉਹਨਾਂ ਦਾ ਚੋਲਾ ਪੁਰਾਣਾ ਬਦਲ ਕੇ ਨਵਾਂ ਚੋਲਾ ਦੇ ਕੇ ਭੇਜਦਾ, ਪਰ ਅਸਲ ਵਿੱਚ ਉਹ ਕਰਮਾਂ ਦੇ ਬੱਧੇ ਨਹੀਂ, ਜਿਹੜੇ ਲੋਕ ਕਰਮਾਂ ਵਿੱਚ ਬੱਝੇ ਨੇ ਉਹਨਾਂ ਦੇ ਬੰਧਨ ਕੱਟਣ ਵਾਸਤੇ ਆਉਂਦੇ। ਆ ਉਹ ਵੀ ਜਾਂਦੇ, ਪੁਨਰਪ ਜਨਮ ਹੈ, ਪਰ ਪਿਆਰਿਓ ਉਹ ਦੁਖਦਾਈ ਨਹੀਂ। ਉਹਨਾਂ ਨੂੰ ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਕਹਿਣ ਲੱਗੇ ਜਨਮ ਮਰਨ ਦੁਹੂ ਮੈਂ ਨਾਹੀ। ਹੁਣ ਇੱਥੇ ਕਹਿ ਰਹੇ ਨੇ ਜਿਹੜੇ ਬੰਦਗੀ ਕਰਦੇ ਨੇ ਪੁਨਰਪ ਜਨਮ ਨਾ ਲੱਭਿਆ ਤੇ ਉਹ ਪਰਤ ਕੇ ਜਨਮ ਮਰਨ ਵਿੱਚ ਪੈਂਦੇ ਨੇ, ਤੇ ਅਸੀਂ ਕਹਾਂਗੇ ਜਿਹੜੇ ਸਾਧੂ ਗੁਰਮੁਖ ਰੱਬ ਦੇ ਪਿਆਰੇ ਹੁੰਦੇ ਨੇ ਤੇ ਉਹ ਜਨਮ ਵਿੱਚ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ, ਜਨਮ ਮਰਨ ਦੁਹੂ ਮੈਂ ਨਾਹੀ, ਜਨ ਪਰ ਪੁਕਾਰੀ ਆਏ। ਉਹ ਇਸ ਕਰਕੇ ਆਏ ਨੇ ਜੀ ਦਾਨ ਦੇ ਭਗਤੀ ਲਾਇਨ ਖਰਸ਼ੋਂ ਲੈਣ ਮਿਲਾ। ਉਹ ਇਸ ਕਰਕੇ ਆਏ ਨੇ ਕਿ ਜਿਹੜੇ ਬੰਦੇ ਕੰਗਾਲ ਨੇ, ਕੰਗਾਲ ਦਰ ਜਿਨ੍ਹਾਂ ਕੋਲ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਪੂਰਵਲੇ ਲਿਖੇ ਅਨੁਸਾਰ ਉਹ ਸਾਧੂ ਦੀ ਸੰਗਤ ਮਿਲਦੀ ਹੈ। ਜਦੋਂ ਸੰਗਤ ਮਿਲਦੀ ਫਿਰ ਉਹ ਇਹਨਾਂ ਦੀ ਝੋਲੀ ਵਿੱਚ ਪਾਉਂਦੇ ਨੇ। ਸੰਤਨ ਮੋਕੋ ਪੂੰਜੀ ਸੌਂਪੀ, ਉਹ ਰੱਬ ਦੇ ਭੰਡਾਰੇ ਵਿੱਚੋਂ ਲਿਆਇਆ ਹੋਇਆ ਖਜ਼ਾਨਾ ਪਏ ਬਣਦੇ। ਸੰਤਨ ਮੋਕੋ ਪੂੰਜੀ ਸੌਂਪੀ ਤੋਂ ਉਤਰਿਆ ਮਨ ਕਾ ਧੋਖਾ। ਪਿਆਰੇ, ਉਹ ਅਸਲ ਵਿੱਚ ਕਾਗਜ਼ ਪਾਰਨ ਹੁੰਦੇ ਨੇ, ਉਹਨਾਂ ਦੇ ਕਾਗਜ਼ ਕੋਈ ਨਹੀਂ। ਧਰਮ ਰਾਏ ਦਰ ਕਾਗਜ਼ ਪਾਰੇ, ਪਰਮਾਤਮਾ ਨੇ ਉਹਨਾਂ ਦੇ ਕਾਗਜ਼ ਜਿਹੜੇ ਨੇ ਪਾੜ ਦਿੱਤੇ। ਸੰਤਨ ਮੌਕੋ ਪੂੰਜੀ ਸੌਂਪੀ ਤੋਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾਂ। ਇਹ ਉਹ ਕਰਦੇ ਨੇ ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਦਰ ਕਾਗਜ਼ ਪਾਰੇ ਜਨ ਨਾਨਕ ਲੇਖਾਂ ਸਮਝਾ। ਹਜ਼ੂਰ ਕਹਿੰਦੇ ਨੇ ਸਿਰਫ ਦੋ ਗੱਲਾਂ ਚੇਤੇ ਰੱਖ, ਜੇ ਤੈਨੂੰ ਸੰਗਤ ਮਿਲਦੀ ਹੈ ਰੱਬ ਦੇ ਪਿਆਰਿਆਂ ਦੀ, ਫਿਰ ਹੈਰਾਨਗੀ ਦੀ ਗੱਲ ਇਹ ਸਾਡੀ ਕਿਉਂ ਨੀ ਅੰਦਰ ਦੀ ਤਰੱਕੀ ਹੁੰਦੀ। ਹਰ ਬੰਦਾ ਇੱਕੋ ਜਿਹੀ ਅਵਸਥਾ ਦਾ ਨਹੀਂ। ਜੇ ਇੱਕ ਗ੍ਰੰਥੀ ਸਾਹਿਬ ਕੋਲ ਬੈਠ ਕੇ ਤੈਨੂੰ ਜਪਜੀ ਸਾਹਿਬ ਦਾ ਪਾਠ ਸਿੱਖਣ ਦੀ ਦਾਤ ਮਿਲ ਗਈ ਏ, ਤੇ ਅੱਗੋਂ ਤੈਨੂੰ ਕੋਈ ਹੋਰ ਉੱਚੀ ਅਵਸਥਾ ਵਾਲਾ ਮਿਲਿਆ, ਇਹਦਾ ਮਤਲਬ ਇਹ ਨਹੀਂ ਕਿ ਜਿਹਦੇ ਤੋਂ ਜਪਜੀ ਸਮਝਿਆ ਉਹਦੀ ਨਿੰਦਿਆ ਕਰਨ ਲੱਗ ਪਾ। ਦੁਖਾਂਤ ਹੈ, ਅਸੀਂ ਇੱਕ ਗੁਰਮੁਖ ਦੀ ਸੰਗਤ ਕਰਦੇ ਹਾਂ। ਹੁਣ ਜਿੰਨਾ ਕੁ ਉਹਦਾ ਅੰਦਰ ਦਾ ਲੇਵਲ ਹੈ, ਜਿੰਨੀ ਅਵਸਥਾ, ਉਨੀ ਕੁ ਸਾਨੂੰ ਗੱਲ ਦੱਸਦਾ। ਹੁਣ ਉਦੋਂ ਉੱਚਾ ਜਿਹੜਾ ਆ ਜਾਏ, ਅਸੀਂ ਉਹਨੂੰ ਕਹੀਏ ਵੀ ਤੇਰੇ ਕੋਲੋਂ ਬਹੁਤ ਕੁਝ ਮਿਲਿਆ, ਪਿਛਲਾ ਜਿਹੜਾ ਸੀ ਉਹ ਤੇ ਬਿਲਕੁਲ ਨਿਕੰਮਾ, ਉਹਨੂੰ ਤੇ ਪਤਾ ਹੀ ਕੋਈ ਨਹੀਂ। ਮੈਂ ਅਰਜ਼ ਕਰਨਾ ਹੁੰਦਾ, ਟੀਚਰ ਟੀਚਰ ਹੀ ਹੈ, ਨਰਸਰੀ ਨੂੰ ਪੜ੍ਹਾਉਣ ਵਾਲਾ ਵੀ ਟੀਚਰ ਹੈ ਤੇ PhD ਕਰਾਉਣ ਵਾਲਾ ਵੀ ਟੀਚਰ ਹੀ ਹੈ, ਹੈ ਤਾਂ ਉਸਤਾਦ ਹੀ ਨਾ। ਹੁਣ ਇੱਕ ਜਿਹੜਾ ਪ੍ਰਾਇਮਰੀ ਨੂੰ ਪੜ੍ਹਾ ਰਿਹਾ, ਉਹਦੇ ਕੋਲ ਉਹਦੀ ਡਿਗਰੀ ਉਨੀ ਕੁ ਨੇ, ਉਨਾ ਹੀ ਪੜ੍ਹਾਉਣਾ ਹੈ। ਤੇ ਜਿਹੜਾ ਪ੍ਰਾਇਮਰੀ ਤੋਂ ਅੱਗੇ ਮੈਟ੍ਰਿਕ ਤੱਕ ਪੜ੍ਹਾ ਰਿਹਾ, ਉਹਦੀ ਡਿਗਰੀ ਉਦੋਂ ਵੱਧ ਹੈ, ਉਹਨੇ ਉਹਨੂੰ ਪੜ੍ਹਾਉਣਾ। ਤੇ ਜਿਹੜਾ ਉਸ ਤੋਂ ਅੱਗੇ ਪੜ੍ਹਾ ਰਿਹਾ, ਉਹਦੀ ਡਿਗਰੀ ਉਦੋਂ ਵੱਧ ਹੈ। ਪਿਆਰੇ, ਉਹ ਇੱਥੇ ਰੱਬ ਦੀ ਬੰਦਗੀ ਕਰਦੇ ਆ। ਜਿੰਨੀ ਜਿੰਨੀ ਵੀ ਕੋਈ ਅਵਸਥਾ ਅੰਦਰ ਦੀ ਸੰਗਤ ਕਰਕੇ ਤੈਅ ਕਰਾ ਦੇ, ਇਹਦਾ ਮਤਲਬ ਇਹ ਨਹੀਂ ਕਿ ਜੋ ਕੁਝ ਪਾਇਆ ਉਸ ਤੋਂ ਬਾਅਦ ਉਹਦੀ ਨਿੰਦਿਆ ਕਰਨ ਲੱਗ ਪਏ। ਸੱਚੇ ਪਾਤਸ਼ਾਹ ਮਿਹਰ ਕਰਦੇ ਨੇ ਕਿ ਰੱਬੀ ਪਿਆਰਿਆਂ ਦੀ ਸੰਗਤ ਕਰ, ਰਸਨਾ ਤੋਂ ਨਾਮ ਜਪ, ਤਾਂ ਜੋ ਤੇਰਾ ਪਾਰ ਉਤਾਰਾ ਹੋ ਸਕੇ, ਪੁਨਰਪ ਜਨਮ ਤੋਂ ਬਚ ਜਾਏਗਾ, ਸਾਈਂ ਦੇ ਚਰਨਾਂ ਵਿੱਚ ਜੁੜ ਕੇ ਸਤ ਸੰਗਤ ਅਸੀਂ ਸੱਚੀ ਮੁੱਚੀ ਕਰੀਏ, ਸੱਚ ਦੀ ਸੰਗਤ ਕਰਨ ਲੱਗ ਪਈਏ, ਇਕੱਲੇ ਬੈਠੇ ਵੀ ਸਤ ਸੰਗਤ ਕਰੀਏ। ਬੈਠ ਕੇ ਜਦੋਂ ਗੁਰੂ ਗੁਰੂ ਜਪਦੇ ਹਾਂ, ਉਦੋਂ ਸਤ ਸੰਗਤ ਹੀ ਹੈ। ਆਓ ਆਪਣੇ ਅੰਦਰ ਨੂੰ ਆਪਾਂ ਸਾਰੇ ਟਿਕਾਣ ਦਾ ਯਤਨ ਕਰੀਏ। ਜਿਤਨੇ ਵੀ ਆਪ ਜੀ ਬੈਠੇ ਹੋ, ਕੋਈ ਵੀ ਰਸਨਾ ਖਾਲੀ ਵਾਂਝੀ ਨਾ ਰਹੇ, ਕਿਉਂਕਿ ਕੱਲ ਵੀ ਅਰਜ਼ ਕੀਤੀ ਸੀ ਸੰਗਤ ਵਿੱਚ ਅਸੀਂ ਕਥਾ ਕਰ ਦਿੰਦੇ ਹਾਂ, ਨਾਮ ਜਪੀਏ, ਆਪ ਜੀ ਸੁਣ ਕੇ ਚਲੇ ਜਾਂਦੇ ਹੋ, ਜਪੀਏ। ਤੇ ਮੈਂ ਅਰਜ਼ ਕਰਾਂ, ਅਸਲ ਵਿੱਚ ਸੰਗਤ ਵਿੱਚ ਹਾਜ਼ਰੀ ਲਵਾਉਣੀ ਸ਼ੁਰੂ ਕਰ ਦੇ। ਜਦੋਂ ਆਪਣੀ ਰਸਨਾ ਨਾਲ ਬੋਲਨੇ ਆ ਨਾ, ਸੱਚ ਜਾਣੋ ਅੰਦਰੋਂ ਤੇ ਹਾਜ਼ਰੀ ਉਦੋਂ ਲੱਗ ਜਾਂਦੀ ਜਦੋਂ ਸੁਰਤ ਨਾਲ ਅੰਦਰ ਝੁੱਕ ਗਿਆ, ਪਰ ਜਦੋਂ ਅਸੀਂ ਰਸਨਾ ਨਾਲ ਬੋਲਨੇ ਆ ਉਦੋਂ ਹਾਜ਼ਰੀ ਲੱਗਦੀ ਹੈ। ਹੋ ਸਕਦਾ ਇਹ 5-7 ਮਿੰਟ ਜਪਿਆ ਹੋਇਆ ਕਿਤੇ ਸਾਡੀ ਸਾਰੀ ਜ਼ਿੰਦਗੀ ਨੂੰ ਪਲਟ ਕੇ ਰੱਖ ਜਾਵੇ। ਆਪਣੇ ਅੰਦਰ ਨੂੰ ਟਿਕਾਓ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਤੇ ਕਦੀ ਵੀ ਸ਼ਬਦ ਜਪਦਿਆਂ ਸੰਗਤ ਵਿੱਚ ਬੋਲਣਾ ਪਏ ਤੇ ਸੰਗੀਏ ਨਾ, ਕਿਉਂਕਿ ਕਈ ਵਾਰੀ ਅਸੀਂ, ਸਾਡੇ ਬੋਲਣ ਦਾ ਵੀ ਸਟੇਟਸ ਹੁੰਦਾ ਹੈ ਨਾ, ਰੁਪਈਆਂ ਨਾਲ ਬੰਦਿਆਂ ਦੀ ਜ਼ਬਾਨ ਵੀ ਕਈ ਵਾਰੀ ਚੇਂਜ ਹੋ, ਐਸਤਾ ਬੋਲਣਾ ਕੋਈ ਚੰਗੀ ਮਾੜੀ ਗੱਲ ਨਹੀਂ, ਪਰ ਜਦੋਂ ਰੱਬ ਦੀ ਗੱਲ ਗੁਰੂ ਦੀ ਕਰੀਏ ਤੇ ਬਾਬਾ ਜੀ ਕਹਿੰਦੇ ਕਬੀਰ ਕੇਸੋ ਕੇਸੋ ਕੂਕੀਐ, ਉੱਥੇ ਬੋਲਣਾ ਨਹੀਂ, ਕਿਹਾ ਕਹਿੰਦੇ ਕੂਕ ਜੇ ਕੂਕ ਸਕਣੇ ਨਾ ਸੋਈਐ ਆਸਾਰ, ਰਾਤ ਦਿਵਸ ਕੈ ਕੂਕਣੇ ਕਬੂ ਕੈ ਸੁਣੈ ਪੁਕਾਰ। ਇਹ ਬਾਬੇ ਨੇ ਬਚਨ ਕਿਹਾ, ਕਹਿਣ ਲੱਗਾ ਮੇਰੀਏ ਮਾਂ ਰਹਿਣ ਬਬੀਆ ਬੋਲਿਓ ਮੇਰੀ ਮਾਈ, ਮਾਂ ਦੇਖ ਇਹਨੂੰ ਟਿਕਾ ਕੋਨੀ ਸਾਰੀ ਰਾਤ ਪੀਆ ਪੀਆ ਕਰਦਾ ਪਿਆ, ਤੇ ਜਿਹੜਾ ਕਈ ਜਨਮਾਂ ਦਾ ਅੰਦਰ ਵਿਛੜਿਆ ਇਹ ਕਿਉਂ ਨਹੀਂ ਪੁਕਾਰੇ। ਕਰੋ ਕਿਰਪਾ, ਆਪਣੇ ਅੰਦਰ ਨੂੰ ਟਿਕਾ ਕੇ ਨੇਤਰ ਬੰਦ ਕਰਕੇ ਯਤਨ ਕਰੀਏ। 5 ਮਿੰਟ ਹੀ ਫੁਰਨੇ, ਵੈਸੇ ਰੁਕਦੇ ਨੀ, ਮਿੰਟ ਤਾਂ ਅੱਧਾ ਵੀ ਨਹੀਂ ਰੁਕਦੇ, ਪਰ ਯੁੱਧ ਕਰਦਿਆਂ ਕਿਤੇ ਅੰਦਰ ਟਿਕ ਸਕੇ। ਆਪ ਦਾਸ ਦੇ ਪਿੱਛੇ ਪਿੱਛੇ ਇੱਕ ਸੁਰ ਹੋ ਕੇ ਉਚਾਰਨ ਕਰੋ ਜੀ, ਵਾਹਿ ਗੁਰੂ।